दंडौत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से भाई गोदड़िए का प्रसंग इथों तक पहुंचा है कि गोदड़ी दे बचन करन दे नाल भगतू दे पुत्र जीवन नू अफारा हो गया। गौरा जीवन दा भरा बेनती करके गोदड़िए नू लैके आया ते जदों ही गोदड़िए ने अपने हथ दा स्पर्श कीता जीवन नू ते जीवन दा अफारा उतर गया ਉਹ ਰਾਜੀ ਹੋ ਗਿਆ। ਕੱਲ ਇਥੋਂ ਤਾਂ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਗਇਓ ਅਫਾਰਾ ਸੁਖ ਕੋ ਪਾਏ ਮਿਲ ਸਗਰੇ ਤਿਸ ਕੇ ਪ੍ਰਤੀ ਗਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਜਦੋਂ ਰਾਜੀ ਹੋ ਗਿਆ ਉਹਦਾ ਅਫਾਰਾ ਉਤਰ ਗਿਆ ਉਹਨੇ ਸੁਖ ਦੀ ਪ੍ਰਾਪਤੀ ਕੀਤੀ। ਉਸ ਵੇਲੇ ਜੀਵਨ ਨੇ ਗੌਰੇ ਨੇ ਤੇ ਨਾਲ ਦੇ ਸਾਰਿਆਂ ਨੇ ਮਿਲ ਕੇ ਫਿਰ ਇਸ ਤਰ੍ਹਾਂ ਆਖਿਆ ਗੋਦੜੀਏ ਨੂੰ,
ਹਮਰੀ ਸੇਵਾ ਕਰ ਤੈ ਪਾਈ ਵਾਧਿਓ ਅਦਕ ਪੁਣ ਭਾ ਦੁਖ ਦਾਈ।
ਜੀਵਨ ਤੇ ਗੌਰਾ ਦੋਵੇਂ ਕਹਿੰਦੇ ਨੇ ਕਿ ਸਾਡੀ ਸੇਵਾ ਕਰਕੇ ਤੂੰ ਵੱਡੀ ਵਸਤੂ ਦੀ ਪ੍ਰਾਪਤੀ ਕੀਤੀ ਹੈ, ਤੈਨੂੰ ਕਰਾਮਾਤ ਮਿਲੀ ਹੈ। ਕਹਿੰਦਾ ਪਰ ਵਧਿਓ ਅਦਕ ਪੁਨ ਭਾ ਦੁਖਦਾਈ, ਤੂੰ ਬਹੁਤ ਜ਼ਿਆਦਾ ਸਾਡੇ ਤੋਂ ਵੀ ਅੱਗੇ ਵੱਧ ਗਿਆ ਹੈ, ਇਸ ਕਰਕੇ ਸਾਡੇ ਵਾਸਤੇ ਹੇ ਗੋਦੜੀਆ ਅੱਜ ਤੋਂ ਦੁੱਖਾਂ ਦਾ ਕਾਰਨ ਬਣ ਗਿਆ।
ਜਹੀ ਇੱਛਾ ਵਿਚੋਰੋ ਤਹ ਆਪ ਸ਼ਕਤ ਨਾ ਰਾਖਣ ਕੀ ਕਹਿ ਸਰਾਪ।
ਇਸ ਕਰਕੇ ਗੋਦੜੀ ਨੂੰ ਕਹਿੰਦੇ ਨੇ ਕਿ ਹੁਣ ਤੋਂ ਬਾਅਦ ਤੂੰ ਉੱਥੇ ਵਿਚਰ ਜਿੱਥੇ ਤੇਰੀ ਇੱਛਾ ਹੈ, ਸਾਡੇ ਵਿੱਚ ਇੰਨੀ ਸ਼ਕਤੀ ਨਹੀਂ ਹੈ, ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਆਪਣੇ ਕੋਲ ਤੈਨੂੰ ਰੱਖ ਸਕੀਏ, ਕਿਉਂਕਿ ਕਹਿ ਸਰਾਪ ਭਾਵ ਕੇ ਤੂੰ ਤੇ ਸਰਾਪ ਦੇ ਦੇਣਾ ਤੇ ਤੇਰਾ ਸਰਾਪ ਵਾਰਦ ਹੋ ਜਾਂਦਾ ਹੈ, ਇਸ ਕਰਕੇ ਸਾਡੇ ਵਿੱਚ ਸਮਰੱਥਾ ਨਹੀਂ ਹੈ, ਅਸੀਂ ਤੈਨੂੰ ਆਪਣੇ ਕੋਲ ਰੱਖੀਏ, ਹੁਣ ਤੂੰ ਉੱਥੇ ਜਾ ਜਿੱਥੇ ਤੇਰਾ ਦਿਲ ਕਰਦਾ, ਸਾਡੇ ਕੋਲ ਨਾ ਰਹਿ।
ਸੁਣ ਸਵੇਛਾ ਹੀ ਗਮਨ ਕਰੰਤਾ ਹਿਤ ਸੇਵਾ ਜੋ ਕਿਤ ਉਚਰੰਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਵਤੰਤਰ ਹੋ ਕੇ ਆਪਣੀ ਇੱਛਾ ਦੇ ਮੁਤਾਬਕ ਵਿਚਰਨ ਲੱਗਾ ਗੋਦੜੀਆ। ਹਿਤ ਸੇਵਾ ਜੋ ਕਿਤ ਉਚਰੰਤਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸੇਵਾ ਕਰਨ ਦਾ ਸੁਭਾਅ ਬਣ ਚੁੱਕਾ ਸੀ ਗੋਦੜੀਏ ਦਾ, ਉਹ ਖਤਮ ਨਹੀਂ ਹੋਇਆ, ਜਿੱਥੇ ਵੀ ਕੋਈ ਕਹਿੰਦਾ ਸੀ ਉੱਥੇ ਸੇਵਾ ਕਰਦਾ ਸੀ।
ਭੋਜਨ ਖਾਏ ਕਰਤ ਰਹਿ ਕਾਰਾ ਸਤ ਨਾਮ ਨਿਸ ਦਿਨ ਉਰ ਤਾਰਾ।
ਬਸ ਭੋਜਨ ਖਾਣ ਦੀ ਲੋੜ ਪੈਂਦੀ ਸੀ, ਹੋਰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰਦਾ ਸੀ, ਰਾਤ ਦਿਨ ਉਹਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਦਾ ਸੀ ਤੇ ਜੋ ਕੋਈ ਆਖੇ ਉਹ ਸੇਵਾ ਕਰਦਾ ਸੀ, ਉਹ ਭਾਵੇਂ ਕੋਈ ਹੀ ਹੋਵੇ।
ਅਪਰ ਜਹਾਂ ਕਹਿ ਬਾਕੀ ਉਚਾਰਾ, ਤਾਤ ਕਾਲ ਸਫਲਿਓ ਬਹੁ ਪਾਰਾ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਜਿੱਥੇ ਜਿੱਥੇ ਬਚਨ ਕੀਤਾ ਭਾਈ ਗੋਦਰੀ ਨੇ, ਉਹਦਾ ਬਚਨ ਤਤਕਾਲ ਹੀ ਸਫਲ ਹੋਇਆ, ਇਹ ਗੱਲ ਬਹੁਤੀ ਵਾਰੀ ਹੋਈ।
ਨਿਜ ਘਰ ਬਸਿਓ ਪ੍ਰਥਮ ਹੀ ਵਿਆਹ, ਤ੍ਰੈ ਸੁਤ ਜਨਮੇ ਨਿਜ ਘਰ ਮਾਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਜਾ ਕੇ ਵਸਿਆ, ਇਹਦੀ ਸ਼ਾਦੀ ਹੋਈ, ਇਹਦਾ ਵਿਆਹ ਹੋਇਆ। ਅੱਗੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਦਰੀ ਦੇ ਤਿੰਨ ਸਪੁੱਤਰ ਘਰ ਦੇ ਵਿੱਚ ਪੈਦਾ ਹੋਏ।
ਇੱਕ ਦਿਨ ਗਇਓ ਗ੍ਰਾਮ ਕਿਸੇ ਔਰ, ਇੱਕ ਰਾਹਕ ਖੇਤਨ ਕੇ ਠੌਰ।
ਘਰੋਂ ਨਿਕਲ ਕੇ ਇੱਕ ਦਿਨ ਗੋਦਰੀਆ ਪਿੰਡ ਦੇ ਬਾਹਰ ਵਾਰ ਚਲਾ ਗਿਆ ਹੈ, ਇੱਕ ਖੇਤ ਦੇ ਕਿਨਾਰੇ ਦੇ ਉੱਤੇ ਜਾ ਪਹੁੰਚਾ।
ਕ੍ਰਿਖ ਬਾਡਣ ਕੋ ਦਇਓ ਲਗਾਈ, ਸਭ ਬਾਸਰ ਲੋ ਕਾਰ ਕਮਾਈ।
ਜਿਹੜਾ ਖੇਤ ਦਾ ਮਾਲਕ ਸੀ ਉਹਦੀ ਫਸਲ ਕੱਟਣ ਵਾਲੀ ਸੀ ਤੇ ਉਸ ਖੇਤ ਦੇ ਮਾਲਕ ਜੱਟ ਨੇ ਗੋਦਰੀ ਨੂੰ ਕਹਿ ਦਿੱਤਾ ਕਿ ਮੇਰੀ ਵਾਢੀ ਕਰ ਦੇ। ਉਹਨੂੰ ਵਾਢੀ ਕਰਨ ਦੇ ਉੱਤੇ ਲਾ ਦਿੱਤਾ ਸਾਰਾ ਦਿਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਸਲ ਨੂੰ ਕੱਟਦਾ ਰਿਹਾ ਗੋਦਰੀਆ।
ਖਾਣ ਪਾਣ ਕੀ ਖਬਰ ਨ ਲੀਨੀ, ਸੰਧਿਆ ਪਰੀ ਜਾਟ ਮਨ ਚੀਨੀ।
ਸਵੇਰ ਤੋਂ ਲੈ ਕੇ ਵਾਢੀ ਕਰਦਾ ਰਿਹਾ ਭਾਈ ਗੋਦਰੀਆ, ਪਰ ਉਸ ਜੱਟ ਨੇ, ਖੇਤ ਦੇ ਮਾਲਕ ਨੇ ਉਹਦੇ ਖਾਣ ਪੀਣ ਦੀ ਕੋਈ ਵੀ ਖਬਰ ਨਾ ਲਈ, ਪਾਪ ਕੇ ਕੁਝ ਵੀ ਨਾ ਪਿਆਇਆ, ਨਾ ਕੁਝ ਛਕਾਇਆ। ਆਖਰਕਾਰ ਸ਼ਾਮਾਂ ਪੈ ਗਈਆਂ। ਜਦੋਂ ਸ਼ਾਮਾਂ ਪਈਆਂ ਤੇ ਫਿਰ ਜੱਟ ਭਾਈ ਗੋਦਰੀ ਨੂੰ ਇੰਜ ਕਹਿੰਦਾ,
ਕਹਿਓ ਚਲੋ ਅਬ ਖਿਚੜੀ ਦਹ, ਭਲੀ ਪਾਂਤ ਕੋ ਤੋ ਤ੍ਰਿਪ ਤਹ।
ਜਦੋਂ ਛਾਵਾਂ ਪਈਆਂ ਤੇ ਜੱਟ ਭਾਈ ਗੋਦਰੇ ਨੂੰ ਕਹਿੰਦਾ ਕਿ ਚੱਲ ਮੇਰੇ ਘਰ, ਮੈਂ ਤੈਨੂੰ ਦਹੀਂ ਦੇ ਨਾਲ ਖਿਚੜੀ ਖਵਾਉਂਦਾ ਹਾਂ, ਭਰੀ ਭਾਂਤ ਦੇ ਨਾਲ ਮੈਂ ਤੈਨੂੰ ਦਹੀਂ ਤੇ ਖਿਚੜੀ ਦੇ ਕੇ ਰਜਾਵਾਂਗਾ।
ਗੋਦੜੀਆ ਬੋਲਿਓ ਰਿਸ ਹੋਹੀ, ਬਾਡਣ ਦਿਓ ਭਰੀ ਬਿਦ ਮੋਹੀ।
ਤੇ ਗੋਦਰੀ ਅੱਗੋਂ ਗੁੱਸੇ ਦੇ ਵਿੱਚ ਆਣ ਕੇ ਬੋਲਿਆ, ਕਹਿੰਦਾ ਨਹੀਂ, ਅਜੇ ਤੇਰੀਆਂ ਜੜਾਂ ਬਾਕੀ ਰਹਿੰਦੀਆਂ ਨੇ, ਮੈਂ ਜਰਾ ਚੰਗੇ ਤਰੀਕੇ ਦੇ ਨਾਲ ਵਾਢੀ ਕਰ ਹੀ ਲਵਾਂ। ਇਨ੍ਹਾਂ ਬਚਨ ਆਖਿਆ ਗੋਦਰੀ ਨੇ।
ਤਵ ਤੇ ਭਇਓ ਜਾਟ ਦੁਖਿਆਰਾ, ਹਾਏ ਹਾਏ ਕਰੀ ਉੱਚ ਪੁਕਾਰਾ।
ਇਨ੍ਹਾਂ ਬਚਨ ਕਰਨ ਦੀ ਦੇਰ ਸੀ ਕਿ ਜੱਟ ਬਹੁਤ ਜ਼ਿਆਦਾ ਦੁਖੀ ਹੋਇਆ, ਸਰੀਰ ਦੇ ਵਿੱਚ ਵੱਡੀ ਪੀੜਾ ਵਿਆਪੀ, ਹਾਏ ਹਾਏ ਉੱਚੀ ਉੱਚੀ ਕੂਕਣ ਲੱਗਾ, ਪੁਕਾਰਨ ਲੱਗਾ।
ਲੋਕਣ ਕਹਿਓ ਮਹਾ ਅਜ਼ਮਤੀ, ਤਿਸ ਤੇ ਕਾਰ ਕਰਾਵਤ ਯਤੀ।
ਲੋਕਾਂ ਨੇ ਆਖਿਆ ਕਿ ਭਾਈ ਗੋਦਰੀਆ ਤੇ ਬਹੁਤ ਵੱਡਾ ਕਰਾਮਾਤੀ ਹੈ, ਪਰ ਇਸ ਜੱਟ ਨੇ ਬਹੁਤ ਜ਼ਿਆਦਾ ਕਠਿਨ ਜਿਹੜਾ ਕੰਮ ਹੈ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲਿਆ ਤੇ ਰਤਾ ਭਰ ਵੀ ਉਹਦੀ ਕੋਈ ਖਾਣ ਪੀਣ ਦੀ ਖਬਰ ਨਹੀਂ ਲਈ।
ਆਜੋ ਪਿਤਿਸ ਕੋ ਦਦੀ ਖੁਲਾਵੋ, ਹੱਥ ਜੋਰ ਬਿਨਤੀ ਬਖਸ਼ਾਵੋ।
ਲੋਕਾਂ ਨੇ ਉਸ ਜੱਟ ਨੂੰ ਆਖਿਆ ਕਿ ਗੋਦਰੀਆ ਤੇ ਵੱਡਾ ਕਰਾਮਾਤੀ ਹੈ, ਤੂੰ ਬਹੁਤ ਜ਼ਿਆਦਾ ਉਹਨਾਂ ਤੋਂ ਸੇਵਾ ਲਈ ਹੈ ਤੇ ਕੋਈ ਵੀ ਖਾਣ ਪੀਣ ਦੇ ਵਾਸਤੇ ਦਿਨ ਦੇ ਵਿੱਚ ਚੀਜ਼ ਨਹੀਂ ਦਿੱਤੀ, ਅਜੇ ਵੀ ਤੂੰ ਇਹ ਗੱਲ ਕੀਤੀ ਹੈ, ਦਹੀਂ ਤੇ ਖਿਚੜੀ ਤੈਨੂੰ ਖਵਾਵਾਂਗਾ। ਕਹਿੰਦੇ ਨੇ ਹੱਥ ਜੋੜ ਕੇ ਬੇਨਤੀ ਕਰਕੇ ਆਪਣੇ ਆਪ ਨੂੰ ਬਖਸ਼ਾ ਲੈ।
ਜਾਟ ਮਾਤ ਦਦ ਮਿਰਚਾ ਪਾਏ, ਤਾਰੇ ਆਗੇ ਸਭ ਦਹੀਂ ਖਵਾਏ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੱਟ ਨੇ ਲੋਕਾਂ ਦੀ ਗੱਲ ਵੀ ਨਾ ਮੰਨੀ, ਕਿਸੇ ਪ੍ਰਕਾਰ ਦੀ ਕੋਈ ਮਾਫ਼ੀ ਨਾ ਮੰਗੀ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੱਟ ਦੀ ਜਿਹੜੀ ਮਾਂ ਸੀ ਉਹ ਜੱਟ ਤੋਂ ਵੀ ਵੱਧ ਕੇ ਸੀ। ਉਹਨੇ ਦਹੀਂ ਦੇ ਵਿੱਚ ਬਹੁਤੀਆਂ ਸਾਰੀਆਂ ਮਿਰਚਾਂ ਪਾ ਕੇ ਤੇ ਖਿਚੜੀ ਸਾਰੀ ਦੀ ਸਾਰੀ ਖਵਾ ਦਿੱਤੀ ਗੋਦੜੀ ਨੂੰ।
ਬਹੁ ਚਰ ਭਰੀ ਖਾਏ ਕਰ ਗਾਈ, ਸਰਪ ਖਾਏ ਤਤ ਛਿਨ ਤੁਝ ਮਾਈ।
ਬਹੁਤੀਆਂ ਹੀ ਜ਼ਿਆਦਾ ਬੇਹਿਸਾਬੀਆਂ ਮਿਰਚਾਂ ਪਾ ਦਿੱਤੀਆਂ। ਭਾਈ ਗੋਦਰੀਆ ਛਕ ਤੇ ਗਿਆ, ਪਰ ਉਹਨੂੰ ਬਹੁਤ ਜ਼ਿਆਦਾ ਮਿਰਚਾਂ ਲੱਗੀਆਂ, ਮੂੰਹ ਸੜ ਗਿਆ ਤੇ ਖਾ ਕੇ ਫਿਰ ਉਹਨੇ ਬਚਨ ਕੀਤਾ। ਕਹਿੰਦਾ ਸਰਪ ਖਾਏ ਤਤ ਛਿਨ ਤੁਝ ਮਾਈ, ਇਹ ਮਾਈ ਬੜਾ ਦੁਖੀ ਕੀਤਾ ਮੈਨੂੰ, ਤੂੰ ਇਸ ਕਰਕੇ ਤੈਨੂੰ ਸੱਪ ਖਾਏਗਾ, ਭਾਵ ਕੇ ਤੈਨੂੰ ਸੱਪ ਲੜੇਗਾ।
ਰਾਤ ਵਿਖਾ ਦੋਨੋਂ ਮਰ ਗਏ, ਪ੍ਰਾਤ ਉਠਿਓ ਕਿਤਹੁ ਗਮ ਨਏ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਦੋਵੇਂ ਮਾਂ ਪੁੱਤਰ ਹੀ ਮਰ ਗਏ, ਭਾਵ ਕੇ ਪੀੜਾ ਦੇ ਨਾਲ ਉਹ ਜੱਟ ਮਰ ਗਿਆ ਤੇ ਰਾਤ ਨੂੰ ਸੱਪ ਲੜਿਆ ਉਹਦੀ ਮਾਂ ਨੂੰ, ਉਹ ਵੀ ਮਰ ਗਈ, ਰਾਤੋ ਰਾਤ ਦੋਵੇਂ ਮਰ ਗਏ। ਜਦੋਂ ਸਵੇਰ ਹੋਈ ਤੇ ਫਿਰ ਭਾਈ ਗੋਦਰੀਆ ਅੱਗੇ ਚਲਾ ਗਿਆ।
ਕੇਤ ਕਦਿਓ ਸਣ ਫਿਰ ਬਹੁ ਥਾਏ, ਘਰ ਪਹੁੰਚਿਓ ਪੁਣ ਸਹਿਜ ਸੁਭਾਏ।
ਕਾਫੀ ਦਿਨ ਇਸੇ ਤਰੀਕੇ ਦੇ ਨਾਲ ਘਰੋਂ ਬਾਹਰ ਹੀ ਭਾਈ ਗੋਦਰੀਆ ਵਿਚਰਦਾ ਰਿਹਾ ਬਹੁਤੀਆਂ ਸਾਰੀਆਂ ਥਾਵਾਂ ਤੇ। ਥੋੜੇ ਦਿਨਾਂ ਤੋਂ ਬਾਅਦ ਫਿਰ ਸਹਿਜ ਸੁਭਾਈ ਆਪਣੇ ਘਰ ਆ ਗਿਆ।
ਜੋ ਕਹਦੇ ਤਸੋਕਾਰ ਕਮਾਵੇ, ਜਪ ਜੀ ਪੜੇ ਗੁਰੂ ਗੁਰ ਧਿਆਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਵੀ ਕਹਿ ਦਿੰਦਾ ਸੀ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਸੀ ਭਾਈ ਗੋਦਰੀਆ, ਜਪਜੀ ਸਾਹਿਬ ਦਾ ਪਾਠ ਕਰਦਾ ਸੀ। ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਰੋਜ਼ ਦੇ 21 ਪਾਠ ਜਪਜੀ ਸਾਹਿਬ ਬਾਣੀ ਦੇ ਕਰਦਾ ਸੀ, ਗੁਰੂ ਗੁਰੂ ਧਿਆਵੇ, ਇਸ ਤੋਂ ਇਲਾਵਾ ਨਾਮ ਦਾ ਜਾਪ ਵੀ ਕਰਦਾ ਰਹਿੰਦਾ ਸੀ।
ਇੱਕ ਦਿਨ ਖੇਤ ਵਿਖੇ ਚੱਲ ਆਇਓ, ਸਰਸੋਂ ਹੋਤੀ ਉਖਾਰਨ ਲਾਇਓ।
ਇੱਕ ਦਿਨ ਫੇਰ ਪਿੰਡ ਦੇ ਵਿੱਚੋਂ ਬਾਹਰ ਨਿਕਲਿਆ, ਖੇਤਾਂ ਦੇ ਕਿਨਾਰੇ ਦੇ ਉੱਤੇ ਪਹੁੰਚ ਗਿਆ ਤੇ ਖੇਤ ਦੇ ਮਾਲਕ ਨੇ ਇਹਨੂੰ ਸਰੋਂ ਪੁੱਟਣ ਦੇ ਵਾਸਤੇ ਲਾ ਦਿੱਤਾ ਭਾਈ ਗੋਦੜੀ ਨੂੰ।
ਮੇਲਿਓ ਸਾਧ ਬੂਜੋ ਕਿਆ ਕਰ, ਕਿਸ ਪਰਚੇ ਮੈਂ ਚਿਤ ਕੋ ਤਰ।
ਸਰੋਂ ਪੁੱਟ ਰਿਹਾ ਸੀ, ਲਾਗੋਂ ਦੀ ਰਸਤੇ ਦੇ ਰਾਹੀਂ ਕੋਈ ਸਾਧੂ ਲੰਘ ਰਿਹਾ ਸੀ, ਉਹਨੇ ਗੋਦੜੀ ਨੂੰ ਦੇਖ ਕੇ ਸਵਾਲ ਕੀਤਾ, ਕਹਿੰਦਾ ਕਿ ਤੂੰ ਕੀ ਕਰ ਰਿਹਾ ਹੈ, ਕਿਹੜੇ ਪਰਚੇ ਦੇ ਵਿੱਚ ਆਪਣੇ ਚਿੱਤ ਨੂੰ ਧਾਰਨ ਤੂੰ ਕੀਤਾ ਹੋਇਆ।
ਬੋਲਿਓ ਜਰਾ ਯੋ ਖਾਰੋ ਆਛੇ, ਪੁਣ ਲਗਬੇ ਕੋ ਨਾਹਨ ਬਾਛੇ।
ਗੋਦਰੀਆ ਬੋਲਿਆ ਕਿ ਮੈਂ ਆਪਣੀਆਂ ਜੜਾਂ ਪੁੱਟ ਰਿਹਾ ਹਾਂ ਜਿਹੜੀਆਂ ਕਿ ਫਿਰ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਲੱਗਣਗੀਆਂ। ਗੋਦੜੀ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ।
ਉੱਤਰ ਦਇਓ ਸਾਧ ਕੋ ਜਬੈ, ਗਵਣ ਜਥੋ ਚਿਤ ਕੀਨਤ ਤਬੈ।
ਜਦੋਂ ਗੋਦੜੀ ਨੇ ਐਸਾ ਉੱਤਰ ਦਿੱਤਾ ਕਿ ਸਾਧ ਜੀ ਮੈਂ ਤੇ ਆਪਣੀਆਂ ਆਪ ਹੀ ਜੜਾਂ ਪੁੱਟ ਰਿਹਾ ਹਾਂ ਜਿਹੜੀਆਂ ਫਿਰ ਕਦੇ ਵੀ ਗੱਡੀਆਂ ਨਹੀਂ ਜਾਣਗੀਆਂ, ਇਸ ਤਰ੍ਹਾਂ ਦਾ ਜਦੋਂ ਉੱਤਰ ਮੇਰਾ ਸਾਧ ਨੂੰ ਤੇ ਸਾਧ ਡਰ ਗਿਆ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਫਿਰ ਛੇਤੀ ਛੇਤੀ ਸਾਧ ਜਿੱਧਰ ਨੂੰ ਜਾ ਰਿਹਾ ਸੀ ਉਧਰ ਚਲਾ ਗਿਆ।
ਤ੍ਰੈ ਨੰਦਨ ਪੂਰਬ ਜਨਮਏ, ਪਾਏ ਬਚਨ ਤਬ ਸਭ ਮਰ ਗਏ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਪੁੱਤਰ ਗੋਦਰੀ ਦੇ ਘਰ ਦੇ ਵਿੱਚ ਪੈਦਾ ਹੋਏ ਸੀ, ਐਸਾ ਬਚਨ ਕਰਨ ਦੇ ਨਾਲ ਤਿੰਨੇ ਦੇ ਤਿੰਨੇ ਪੁੱਤਰ ਗੋਦਰੀ ਦੇ ਮਰ ਗਏ।
ਹਰਖ ਨਾ ਸ਼ੋਕ ਲੇਸ਼ ਜਿਸ ਮਨ ਮੈਂ, ਹੇਮ ਤੂਲ ਇਕ ਸਮ ਘਰ ਬਨ ਮੈਂ।
ਪਰ ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਗੋਦਰੀਆ ਐਸੀ ਅਵਸਥਾ ਦਾ ਮਾਲਕ ਸੀ ਜਿਹਨੂੰ ਨਾ ਕਦੇ ਖੁਸ਼ੀ ਹੁੰਦੀ ਸੀ ਨਾ ਕਦੇ ਗਮੀ ਹੁੰਦੀ ਸੀ, ਭਾਵ ਕਿ ਲੇਸ਼ ਮਾਤਰ ਵੀ ਹਰਕ ਤੇ ਸੋਗ ਦਾ ਕੋਈ ਲੇਖਾ ਨਹੀਂ ਸੀ।
ਹੇਮ ਤੂਲ ਇਕ ਸਮ ਘਰ ਬਣ ਮੈਂ,
ਭਾਵ ਕਿ ਸੋਨਾ ਹੋਵੇ ਜਾਂ ਕਿ ਮਿੱਟੀ ਹੋਵੇ ਉਹਦੇ ਵਾਸਤੇ ਇੱਕੋ ਬਰਾਬਰ ਸੀ। ਘਰ ਦੇ ਵਿੱਚ ਰਹਿਣਾ ਤੇ ਜੰਗਲ ਦੇ ਵਿੱਚ ਰਹਿਣਾ ਇਹ ਵੀ ਮਾਨੋ ਕਿ ਭਾਈ ਗੋਦਰੀਆ ਦੇ ਵਾਸਤੇ ਵੈਸਾ ਹੀ ਸੀ। ਐਸਾ ਜਿਹੜਾ ਵਿਅਕਤੀ ਹੁੰਦਾ, ਐਸਾ ਜਿਹੜਾ ਮਨੁੱਖ ਹੁੰਦਾ, ਗੁਰਬਾਣੀ ਦੇ ਅਨੁਸਾਰ ਉਹ ਜੀਵਨ ਮੁਕਤੀ ਪਦਵੀ ਦਾ ਅਧਿਕਾਰੀ ਹੁੰਦਾ, ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਜੀਵਨ ਮੁਕਤ। ਭਾਵ ਕਿ ਐਸਾ ਪੁਰਖ ਜਿਹਨੂੰ ਨਾ ਕਦੇ ਗਮੀ ਆਉਂਦੀ ਹੈ, ਨਾ ਕਦੇ ਸੋਗ ਵਿਆਪਦਾ ਹੈ, ਭਾਵ ਕਿ ਨਾ ਕਦੇ ਹਰਖ ਹੁੰਦਾ ਹੈ, ਜਿਹਦੇ ਵਾਸਤੇ ਅੰਮ੍ਰਿਤ ਵੀ ਵੈਸਾ ਹੀ ਤੇ ਜਿਹਦੇ ਵਾਸਤੇ ਜ਼ਹਿਰ ਵੀ ਵੈਸਾ ਹੀ, ਜਿਹਦੇ ਵਾਸਤੇ ਮਾਣ ਵੀ ਵੈਸਾ ਹੀ ਤੇ ਅਪਮਾਨ ਵੀ ਵੈਸਾ ਹੀ, ਜਿਹਦੇ ਵਾਸਤੇ ਕੰਗਾਲ ਵੀ ਰਾਜਾ ਤੇ ਰਾਜਾ ਵੀ ਕੰਗਾਲ। ਭਾਵ ਕਿ ਜਿਹੜਾ ਐਸਾ ਸਮਦਰਸੀ ਪੁਰਖ ਹੁੰਦਾ ਹੈ, ਸਤਿਗੁਰੂ ਜੀ ਲਿਖਦੇ ਨੇ ਉਹ ਪੁਰਖ ਜੀਵਨ ਮੁਕਤ, ਉਹ ਜਿਹੜਾ ਪੁਰਖ ਹੈ ਉਹ ਜੀਵਨ ਮੁਕਤ ਹੁੰਦਾ ਹੈ। ਐਸਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਗੋਦਰੀਆ ਜੀਵਨ ਮੁਕਤ ਪੁਰਸ਼ ਸੀ।
ਗੋਰੇ ਆਗਵਣ ਸੁਣਿਓ ਹਰ ਖਾਇਓ, ਸਹਿਜ ਸੁਭਾਇਕ ਵਿਚਰਤ ਆਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਾਈ ਗੋਦਰੀ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਹੋਏ ਨੇ ਡੱਲੇ ਦੇ ਕੋਲ, ਬੜਾ ਪ੍ਰਸੰਨ ਹੋਇਆ ਤੇ ਵਿਚਰਦਾ ਹੋਇਆ ਸਹਿਜ ਸੁਭਾਅ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ।
ਦਰਸ਼ਨ ਕਰਤ ਬਿਲਾਂਦ ਅਨੰਦਿਓ, ਪਦ ਅਰਬਿੰਦ ਪੁਨ ਪੁਨ ਬੰਦਿਓ।
ਗੋਦਰੀਏ ਨੇ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਬਹੁਤ ਜ਼ਿਆਦਾ ਆਨੰਦਿਤ ਹੋਇਆ। ਕਵੀ ਜੀ ਲਿਖਦੇ ਨੇ ਕਿ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹਨੇ ਨਮਸਕਾਰਾਂ ਕੀਤੀਆਂ।
ਸਤ ਗੁਰ ਬੂਜਣ ਕਰਿਓ ਬਿਰਤਾਂਤ, ਲੋਕਣ ਕਹਿਓ ਵੱਡੋ ਇਹ ਸੰਤ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਿਕਟ ਵਰਤੀਆਂ ਤੋਂ ਭਾਈ ਗੋਦਰੀਏ ਦੇ ਬਾਰੇ ਪੁੱਛਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਜਿਹੜੇ ਲੋਕ ਖਲੋਤੇ ਸਨ ਉਹਨਾਂ ਨੇ ਆਖਿਆ ਵੱਡੋ ਇਹ ਸੰਤ, ਸੱਚੇ ਪਾਤਸ਼ਾਹ ਜੀ ਇੱਕ ਬਹੁਤ ਵੱਡਾ ਇਹ ਸੰਤ ਹੈ।
ਸਕਲ ਪ੍ਰਸੰਗ ਪ੍ਰਭੂ ਕੇ ਸੰਗ, ਕਰਿਓ ਬਤਾਵਣ ਜਿਮ ਚਿਤ ਰੰਗ।
ਸਾਰੇ ਦੇ ਸਾਰੇ ਜਿਹੜੇ ਗੋਦਰੀਏ ਦੇ ਪ੍ਰਸੰਗ ਸਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਏ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਹਦਾ ਚਿੱਤ ਰੰਗਿਆ ਹੋਇਆ।
ਰਹਿਤ ਪਾਇਓ ਸਿੰਘਣ ਦਲ ਮਾਹੀ, ਲੇਤ ਆਹਾਰ ਦੇਗ ਤੇ ਖਾਹੀ।
ਉਸ ਦਿਨ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਦਰੀਆ ਸਿੰਘਾਂ ਦੇ ਦਲ ਦੇ ਵਿੱਚ ਰਹਿਣ ਲੱਗਾ, ਲੰਗਰ ਦੇ ਵਿੱਚੋਂ ਪ੍ਰਸ਼ਾਦ ਪਾਣੀ ਛਕ ਲੈਂਦਾ ਤੇ ਨਾਮ ਜਪਦਾ ਰਹਿੰਦਾ।
ਸਤ ਨਾਮ ਸਿਮਰਨ ਗੁਰ ਦਰਸ਼ਨ, ਕਰਤ ਨਿਤਾ ਪ੍ਰਤੀ ਦੋਸ਼ਨ ਧਰਖਣ।
ਭਾਵ ਕੇ ਦੋਸ਼ਾਂ ਦੇ ਨਾਸ਼ ਕਰਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਿਤਾ ਪ੍ਰਤੀ ਦਰਸ਼ਨ ਕਰਦਾ ਤੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ, ਇਹੀ ਕਰਮ ਹੈ ਭਾਈ ਗੋਦਰੀਏ ਦਾ।
ਸਭਾ ਵਿਖੇ ਸਤ ਗੁਰ ਇੱਕ ਬੇਰਾ, ਕਹਿਓ ਵਿਸ਼ੇਸ਼ ਦੇਸ਼ ਇਹ ਹੇਰਾ।
ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਇਸ ਦੇਸ਼ ਨੂੰ ਭਾਵ ਕੇ ਇਸ ਇਲਾਕੇ ਨੂੰ ਅਸੀਂ ਬਹੁਤ ਦੇਖਿਆ।
ਗੋਦੜੀਏ ਸਮੇ ਔਰ ਨਾ ਤਿਆਗੀ, ਗੂੜ ਪਰਮੇਸ਼ਰ ਸੋ ਲਿਵ ਲਾਗੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦੇਸ਼ ਨੂੰ ਬੜਾ ਦੇਖਿਆ, ਇਥੋਂ ਦੇ ਮਨੁੱਖਾਂ ਨੂੰ ਬੜਾ ਦੇਖਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਗੋਦਰੀਏ ਦੇ ਵਰਗਾ ਹੋਰ ਕੋਈ ਵੀ ਸਾਨੂੰ ਤਿਆਗੀ ਨਹੀਂ ਦਿਸਿਆ, ਕਿਉਂਕਿ ਗੂੜ ਪਰਮੇਸ਼ਰ ਦੇ ਨਾਲ ਇਹਦੀ ਲਿਵ ਲੱਗੀ ਹੋਈ ਹੈ, ਭਾਵ ਕਿ ਪਰਮੇਸ਼ਰ ਦੇ ਨਾਲ ਗੂੜਾ ਪ੍ਰੇਮ ਹੈ।
ਦੇਸ਼ ਪਵਿੱਤਰ ਕਰਨ ਸਮਰੱਥ, ਚਾਹੇ ਸੋ ਕਰੇ ਸਕਲ ਇਸ ਹੱਥ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਗੋਦਰੀਆ ਇਸ ਸਾਰੇ ਇਲਾਕੇ ਨੂੰ ਪਵਿੱਤਰ ਕਰਨ ਦੇ ਲਈ ਸਮਰੱਥ ਹੈ, ਭਾਵ ਕਿ ਇਹਦੇ ਵਿੱਚ ਇੰਨੀ ਸਮਰੱਥਾ ਹੈ ਕਿ ਪੂਰੇ ਦੇ ਪੂਰੇ ਇਲਾਕੇ ਨੂੰ ਇਹ ਪਵਿੱਤਰ ਕਰ ਸਕਦਾ ਹੈ, ਚਾਹੇ ਸੋ ਕਰੇ ਸਕਲ ਇਸ ਹੱਥ। ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਭਾਈ ਗੋਦਰੀਆ ਜੋ ਚਾਹੇ ਸੋ ਕਰ ਸਕਦਾ ਹੈ, ਸਾਰਾ ਕੁਝ ਇਹਦੇ ਹੱਥਾਂ ਦੇ ਵਿੱਚ ਹੈ।
ਸ੍ਰੀ ਮੁਖ ਤੇ
ਸੁਜਾ ਸਭ ਖਾਨਾ ਸੰਤ ਮਹਾਨ ਸਵਨ ਹੋ ਜਾਣਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਭਾਈ ਗੋਦਰੀਏ ਦਾ ਜਸ ਬਿਆਨ ਕੀਤਾ। ਜਦੋਂ ਸਤਿਗੁਰਾਂ ਨੇ ਜਸ ਬਿਆਨ ਕੀਤਾ ਤੇ ਸਾਰਿਆਂ ਨੇ ਇਸ ਗੱਲ ਨੂੰ ਜਾਣਿਆ ਕਿ ਵਾਕਿਆ ਹੀ ਬਹੁਤ ਮਹਾਨ ਸੰਤ ਹੈ ਭਾਈ ਗੋਦਰੀਆ। ਭਾਵੇਂ ਕਿ ਗੋਦਰੀਏ ਦੇ ਬਾਰੇ ਬਹੁਤੇ ਸਾਰੇ ਲੋਕ ਪਹਿਲਾਂ ਵੀ ਜਾਣਦੇ ਸਨ ਕਿ ਕਰਾਮਾਤੀ ਹੈ, ਸਮਰੱਥਾ ਵਾਲਾ ਹੈ, ਪਰ ਜਦੋਂ ਸਤਿਗੁਰਾਂ ਨੇ ਵੀ ਐਸਾ ਕਹਿ ਦਿੱਤਾ ਤੇ ਫਿਰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਪ੍ਰਤੀਤ ਆ ਗਈ, ਭਰੋਸਾ ਬੱਝ ਗਿਆ ਕਿ ਸਤਿਗੁਰੂ ਜੀ ਸੱਤ ਹੀ ਬਿਆਨ ਕਰ ਰਹੇ ਨੇ। ਮਿਲੀ ਮੁਕਤ ਸਰ ਭਾਗੋ ਮਾਈ, ਵਧੀ ਪ੍ਰੀਤ ਗੁਰ ਮੈਂ ਅਦ ਕਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਕਤਸਰ ਦੇ ਵਿਖੇ ਪਾਵ ਕੇ ਖਿਦਰਾਣੀ ਦੀ ਟਾਪ ਦੇ ਉੱਤੇ ਬੀਬੀ ਭਾਗੋ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੋਇਆ ਸੀ। ਬਹੁਤ ਜ਼ਿਆਦਾ ਪ੍ਰੀਤ ਵਧੀ ਸੀ। ਰਹਿਬੇ ਲਗੀ ਦਿਗੰਬਰ ਸੋਈ, ਲਾਜ ਕਾਣ ਲੋਕਣ ਕੀ ਖੋਈ। ਜਦੋਂ ਖਿਦਰਾਣੀ ਦੀ ਟਾਪ ਦੇ ਉੱਤੇ ਜੰਗ ਲੜਿਆ ਸੀ ਬੀਬੀ ਭਾਗੋ ਨੇ ਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਬਿਆਨ ਦਿੱਤਾ ਸੀ ਕਿ ਵਧੀਆ ਹਾਲਤ ਦੇ ਵਿੱਚ ਸੀ, ਭਾਵੇਂ ਕਿ ਜ਼ਖਮ ਲੱਗੇ ਹੋਏ ਸਨ ਬੀਬੀ ਭਾਗੋ ਨੂੰ, ਪਰ ਉਹ ਵਧੀਆ ਹਾਲਤ ਦੇ ਵਿੱਚ ਸੀ। ਇਸ ਕਰਕੇ ਉਸ ਦਿਨ ਤੋਂ ਬਾਅਦ ਬੀਬੀ ਭਾਗੋ ਨੇ ਸਤਿਗੁਰਾਂ ਦੇ ਨਾਲ ਹੀ ਰਹਿਣਾ ਸ਼ੁਰੂ ਕੀਤਾ ਸੀ। ਥੋੜੀ ਜਿਹੀ ਵਾਰਤਾ ਇਸ ਬੀਬੀ ਦੀ ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨਾਲ ਰਹਿੰਦੀ ਸੀ। ਰਹਿਬੇ ਲਗੀ ਦਿਗੰਬਰ ਸੋਈ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਗੰਬਰ ਰਹਿਣ ਲੱਗੀ ਸੀ। ਦਿਗ ਤੇ ਅੰਬਰ ਦੋ ਸ਼ਬਦਾਂ ਦਾ ਮਿਲਾਪ ਹੈ, ਸੰਧੀ ਹੈ। ਦਿਗ ਦਾ ਭਾਵ ਹੁੰਦਾ ਦਿਸ਼ਾਵਾਂ ਤੇ ਅੰਬਰ ਦਾ ਭਾਵ ਹੁੰਦਾ ਕੱਪੜੇ। ਭਾਵ ਕੇ ਦਿਸ਼ਾਵਾਂ ਹੀ ਉਸਦੇ ਕੱਪੜੇ ਬਣ ਗਏ ਸਨ। ਭਾਵ ਕੇ ਨਗਨ ਰਹਿਣ ਲੱਗੀ ਸੀ। ਲਾਜ ਕਾਣ ਲੋਕਣ ਕੀ ਖੋਈ, ਉਹਨੇ ਦੁਨੀਆਂ ਦੀ ਲਾਜ ਕਾਣ ਨੂੰ ਬਿਲਕੁਲ ਭਾਗੋ ਨੇ ਛੱਡ ਦਿੱਤਾ ਸੀ। ਕਥਾ ਬੇਦ ਮੈਂ ਜਿਸ ਕੀ ਹੈ, ਨਾਮ ਗਾਰਗੀ ਨਗਨ ਸੋ ਰਹਿ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਵੇਦਾਂ ਦੇ ਵਿੱਚ ਕਥਾ ਹੁੰਦੀ ਹੈ, ਇੱਕ ਗਾਰਗੀ ਨਾਮ ਦੀ ਔਰਤ ਸੀ ਜਿਹੜੀ ਕਿ ਨਗਨ ਰਹਿੰਦੀ ਸੀ। ਗਾਰਗੀ ਗਰਗ ਉਦ ਦੀ ਇੱਕ ਕੰਨਿਆ ਮੰਨੀ ਜਾਂਦੀ ਹੈ। ਇਹ ਬਹੁਤ ਜ਼ਿਆਦਾ ਵੱਡੀ ਧਰਮਾਤਮਾ ਸੀ, ਇਸ ਤੋਂ ਇਲਾਵਾ ਬਹੁਤ ਵੱਡੀ ਪੰਡਤਾ ਸੀ। ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖਿਆ, ਯਾਗ ਵਲਕ ਨਾਂ ਦੇ ਰਿਖੀ ਦੀ ਮੈਤਰੀ ਔਰਤ ਸੀ ਤੇ ਉਸ ਮੈਤਰੀ ਦੀ ਇਹ ਭੂਆ ਲੱਗਦੀ ਸੀ ਜਿਹਦਾ ਨਾਮ ਸੀ ਗਾਰਗੀ। ਇਸ ਨੇ ਪੂਰੀ ਉਮਰ ਵਿਆਹ ਨਹੀਂ ਕੀਤਾ। ਇਹਦੀ ਕਥਾ ਬ੍ਰਿਹਦਾਰਣਿਕ ਉਪਨਿਸ਼ਦ ਦੇ ਵਿੱਚ ਲਿਖੀ ਹੋਈ ਮਿਲਦੀ ਹੈ। ਇਹਦੀ ਵਿਦਾਂਤ ਚਰਚਾ ਇੱਕ ਵਾਰੀ ਰਾਜਾ ਜਨਕ ਜੀ ਨਾਲ ਵੀ ਹੋਈ ਸੀ, ਜਿਹੜੀ ਕਿ ਲੋਕਾਂ ਨੂੰ ਮੋਹਿਤ ਕਰਨ ਵਾਲੀ ਸੀ। ਭਾਵ ਕਿ ਉਹ ਗਾਰਗੀ ਸੀ, ਜਿਹਦਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਕਿ ਜਿਵੇਂ ਵੇਦਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਗਾਰਗੀ ਦੀ ਕਥਾ ਲਿਖੀ ਆਉਂਦੀ ਹੈ ਤੇ ਲਿਖਿਆ ਹੈ ਕਿ ਉਹ ਵੀ ਨਗਨ ਰਹਿੰਦੀ ਸੀ। ਪਰ ਮਹਾਸਨੀ ਬਾਡ ਅਵਤੂਤਾ, ਤਿਮ ਪਾਗੋ ਗੁਰ ਟਿਗ ਅਵ ਦੂਤਾ। ਜਿਵੇਂ ਕਿ ਉਸ ਨੂੰ ਪਰਮ ਹੰਸਨੀ ਦਾ ਖਿਤਾਬ ਹਾਸਲ ਸੀ ਜਿਹੜੀ ਕਿ ਬਹੁਤ ਵੱਡੀ ਅਵਧੂਤਾ ਸੀ ਗਾਰਗੀ, ਉਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਲਾਗੇ ਅਵਧੂਤ ਮਾਈ ਭਾਗੋ ਵੀ ਰਹਿੰਦੀ ਸੀ।
ਗਰਵੀ ਸੰਗ ਹੱਥ ਮੈਂ ਤਰੈ, ਸਦਾ ਆਨੰਦ ਏਕ ਰਸ ਥਰੈ।
ਬਹੁਤ ਵੱਡੀ ਲੰਮੀ ਬਰਛੀ ਆਪਣੇ ਹੱਥ ਦੇ ਵਿੱਚ ਇਹ ਧਾਰਨ ਕਰਕੇ ਰੱਖਦੀ ਸੀ, ਸਦਾ ਇੱਕ ਰਸ ਦੇ ਆਨੰਦ ਦੇ ਵਿੱਚ ਟਿਕੀ ਰਹਿੰਦੀ ਸੀ।
ਕੇਤਕ ਮਾਸ ਨਗਨ ਜਬ ਰਹੀ, ਇੱਕ ਦਿਨ ਦੇਖ ਨਿਕਟ ਗੁਰ ਕਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਗੋ ਨੂੰ ਹੁਕਮ ਕੀਤਾ,
ਸੁਣ ਮਾਈ ਭਾਗੋ ਸਚਿਆਰੀ, ਕੁਲ ਨੈ ਹਰ ਸਸੁਰਾਰ ਉਬਾਰੀ।
ਸਤਿਗੁਰਾਂ ਨੇ ਬਚਨ ਕੀਤਾ, ਸੁਣ ਭਾਗੋ ਹੇ ਸਚਿਆਰੀਏ ਮਾਈਏ, ਤੂੰ ਆਪਣੇ ਸਹੁਰਿਆਂ ਦੇ ਪਰਿਵਾਰ ਨੂੰ ਤੇ ਆਪਣੇ ਪੇਕਿਆਂ ਦੇ ਪਰਿਵਾਰ ਨੂੰ ਉਭਾਰ ਦਿੱਤਾ ਹੈ, ਉਹਨਾਂ ਦਾ ਕਲਿਆਣ ਕੀਤਾ।
ਪਰ ਮਹਾਂ ਸਿਆਵਸਥਾ ਪਾਈ,
ਤੁਝ ਕੋ ਦੋਸ਼ ਨ ਲੱਗੈ ਕਦਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬੀਬੀ ਭਾਗੁਣ ਕਿ ਪਰਮ ਹੰਸ ਦੀ ਅਵਸਥਾ ਨੂੰ ਤੂੰ ਪ੍ਰਾਪਤ ਕੀਤਾ, ਇਸ ਕਰਕੇ ਕਿਸੇ ਪ੍ਰਕਾਰ ਦਾ ਤੈਨੂੰ ਕਦੇ ਵੀ ਕੋਈ ਦੋਸ਼ ਲੱਗ ਨਹੀਂ ਸਕਦਾ।
ਰਹਿਣ ਦਿਗੰਬਰ ਤੁਝ ਬਣ ਆਈ, ਇੱਕ ਰਸ ਬ੍ਰਿਤੀ ਭਾਈ ਲਿਵ ਲਾਈ।
ਭਾਵ ਕਿ ਇੱਕ ਰਸ ਦੇ ਵਿੱਚ ਤੂੰ ਆਪਣੀ ਬ੍ਰਿਤੀ ਨੂੰ ਜੋੜਿਆ ਹੋਇਆ, ਲਿਵ ਲਾਈ ਹੋਈ ਹੈ, ਤੂੰ ਹਮੇਸ਼ਾ ਨਗਰ ਰਹਿੰਦੀ ਹੈ, ਇਹ ਤੇਰੇ ਵਾਸਤੇ ਬਣ ਆਈ ਹੈ। ਭਾਵ ਕਿ ਇਸ ਤਰ੍ਹਾਂ ਜੇਕਰ ਤੂੰ ਰਹਿੰਦੀ ਹੈ ਤਾਂ ਵੀ ਤੈਨੂੰ ਕੋਈ ਦੋਸ਼ ਨਹੀਂ ਲੱਗ ਸਕਦਾ।
ਤਨ ਹੰਤਾ ਸਭ ਹਿਰਦੇ ਬਿਨਾਸ਼ੀ, ਪਾਇਓ ਪਰਮ ਰੂਪ ਅਬਨਾਸ਼ੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਤਨ ਦੀ ਹੰਤਾ ਨੂੰ ਤੂੰ ਦੂਰ ਕਰ ਦਿੱਤਾ ਹੈ, ਤੇਰੇ ਮਨ ਦੇ ਵਿੱਚੋਂ ਤਨ ਦੀ ਹੰਤਾ ਵਿਨਾਸ਼ ਹੋ ਗਈ ਹੈ, ਖਤਮ ਹੋ ਗਈ ਹੈ, ਇਸ ਕਰਕੇ ਜਿਹੜਾ ਅਵਿਨਾਸ਼ੀ ਰੂਪ ਹੈ ਉਹਨੂੰ ਤੂੰ ਪ੍ਰਾਪਤ ਕੀਤਾ ਹੈ, ਜਿਹਦਾ ਕਦੇ ਵਿਨਾਸ਼ ਨਹੀਂ ਹੋ ਸਕਦਾ, ਉਹਨੂੰ ਆਖਿਆ ਜਾਂਦਾ ਹੈ ਅਵਿਨਾਸ਼ੀ, ਕਦੇ ਵੀ ਨਾਸ਼ ਨਾ ਹੋਣ ਵਾਲਾ।
ਤਉ ਸੰਗ ਤੂੰ ਰਹਿਤ ਹਮਾਰੇ, ਪਹਿਰ ਕਾਚ ਲਗ ਸਿਰ ਦਸ ਤਾਰੇ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤਾਂ ਵੀ ਤੂੰ ਸਾਡੇ ਨਾਲ ਰਹਿੰਦੀ ਹੈ, ਇਸ ਕਰਕੇ ਸਾਡਾ ਹੁਕਮ ਮੰਨ ਕਿ ਤੂੰ ਕਛਹਿਰੇ ਨੂੰ ਧਾਰਨ ਕਰ, ਇਸ ਤੋਂ ਇਲਾਵਾ ਛੋਟੀ ਦਸਤਾਰ ਆਪਣੇ ਸਿਰ ਦੇ ਉੱਤੇ ਬੰਨਿਆ ਕਰ।
ਉਪਰ ਚੀਰ ਚਾਦਰਾ ਲੀਜੈ, ਦੇਹ ਛਾਦੋ ਸਮਾਂ ਬਤੀਜੈ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡਾ ਸਾਰਾ ਚਾਦਰਾ ਲੈ ਕੇ ਉਹਦੀ ਬੁੱਕਲ ਮਾਰ ਕੇ ਰੱਖਿਆ ਕਰ, ਇਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਢੱਕ ਕੇ ਤੂੰ ਸਮਾਂ ਬਤੀਤ ਕਰ।
ਸੁਣ ਗੁਰ ਹੁਕਮ ਮਾਣ ਤਿੰਨ ਲੀਨਾ, ਵਸਤ੍ਰ ਸਰੀਰ ਅਛਾਦਨ ਕੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਹੁਕਮ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨ ਕੇ ਫੇਰ ਬੀਬੀ ਭਾਗੋ ਨੇ ਆਪਣੇ ਸਰੀਰ ਨੂੰ ਢੱਕ ਲਿਆ।
ਕਰ ਮੈਂ ਸੰਗ ਸਦਾ ਗਹਿਰਾਖੇ, ਰਹਿ ਸੰਗ ਗੁਰ ਕੇ ਅਭਿਲਾਖੇ।
ਹਮੇਸ਼ਾ ਹੱਥ ਦੇ ਵਿੱਚ ਵੱਡੀ ਸਾਰੀ ਲੰਮੀ ਬਰਛੀ ਫੜ ਕੇ ਰੱਖਦੀ ਸੀ।
ਰਹਿ ਸੰਗ ਗੁਰ ਕੇ ਅਭਿਲਾਖੇ,
ਲਾਲਸਾ ਦੇ ਨਾਲ ਤਮੰਨਾ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੀਬੀ ਭਾਗੋ ਰਿਹਾ ਕਰਦੀ ਸੀ।
ਇੱਕ ਦਿਨ ਲੱਗਿਓ ਦੀਵਾਨ ਸੁਹਾਈ, ਬੈਠਿਓ ਡੱਲਾ ਨਿਕਟ ਗੁਸਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸੀ। ਸਜੇ ਹੋਏ ਦਰਬਾਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਲਾਗੇ ਡੱਲਾ ਬੈਠਾ ਸੀ।
ਸੂਬਾ ਜੋ ਸਿਰੰਦ ਮੇਰਾ, ਨਾਮ ਵਜ਼ੀਰ ਖਾਨ ਜਿਸ ਕਹੈ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਸਰਹੰਦ ਦੇ ਵਿੱਚ ਸਰਹੰਦ ਦਾ ਸੂਬਾ ਰਹਿੰਦਾ ਸੀ, ਜਿਹਦਾ ਨਾਮ ਵਜ਼ੀਰ ਖਾਨ ਸੀ।
ਗੁਰ ਕੀ ਸਦ ਤਲ ਵੰਡੀ ਸੁਨੀ, ਬਿਸਮਾ ਨਿਉ ਜੜ ਮੁੰਡੀ ਧੁਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਦੇ ਵਿੱਚ ਠਹਿਰੇ ਹੋਏ ਨੇ। ਉਹ ਬਹੁਤ ਜ਼ਿਆਦਾ ਹੈਰਾਨ ਵੀ ਹੋਇਆ ਤੇ ਮੂਰਖ ਨੇ ਆਪਣਾ ਸਿਰ ਧੁਨਿਆ, ਭਾਵ ਕੇ ਪਛਤਾਵਾ ਕੀਤਾ।
ਵੱਡੇ ਵੱਡੇ ਰਚ ਜੰਗ ਅਖਾਰੇ, ਜੀਵਤ ਰਹਿਓ ਨ ਲੜਕਿਨ ਮਾਰੇ।
ਸੋਚਦਾ ਹੈ ਵਜ਼ੀਰ ਖਾਂ ਕਿ ਵੱਡੇ ਵੱਡੇ ਜੰਗ ਅਖਾੜੇ ਕਰਕੇ, ਸਾਡੇ ਸਾਥੀਆਂ ਦਾ ਵਿਨਾਸ਼ ਕਰਕੇ ਅਜੇ ਵੀ ਗੁਰੂ ਜਿਉਂਦਾ ਬੈਠਾ ਹੋਇਆ, ਲੜਾਈ ਕਿਸੇ ਦੇ ਵਿੱਚ ਵੀ ਗੁਰੂ ਮਾਰਿਆ ਨਹੀਂ ਗਿਆ।
ਹੱਥ ਦੀਨ ਸਲਾਖੋਂ ਤੁਰ ਕੰਨ, ਗ੍ਰਾਮ ਨਗਰ ਪਾਸ਼ੋਕ ਮਹਾਨਾ।
ਲੱਖਾਂ ਤੁਰਕਾਂ ਦਾ ਵਿਨਾਸ਼ ਕਰ ਦਿੱਤਾ, ਉਹਨਾਂ ਨੂੰ ਗੁਰੂ ਨੇ ਮਾਰ ਦਿੱਤਾ, ਉਹਨਾਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਨਗਰਾਂ ਦੇ ਵਿੱਚ ਮਾਤਮ ਛਾਇਆ।
ਲਿਖ ਭੇਜੋ ਡੱਲੇ ਕੋ ਤਬੈ, ਗੁਰ ਕੋ ਪਕੜ ਦੇਹੋ ਇਤ ਅਬੈ।
ਜਦੋਂ ਸਾਬੋ ਕੀ ਤਲਵੰਡੀ ਦੇ ਵਿੱਚ ਰਹਿਣ ਦਾ ਵਜ਼ੀਰ ਖਾਨ ਨੂੰ ਪਤਾ ਲੱਗਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਦੇ ਵੱਲ ਉਹਨੇ ਇੱਕ ਚਿੱਠੀ ਲਿਖ ਕੇ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਉਹਨੇ ਲਿਖਿਆ ਡੱਲੇ ਨੂੰ ਕਿ ਗੁਰ ਕੋ ਪਕੜ ਦੇਹੋ ਇਹ ਤਬੈ, ਕਿ ਗੁਰੂ ਨੂੰ ਕੈਦ ਕਰਕੇ ਸਾਡੇ ਹਵਾਲੇ ਕਰ ਦੇ।
ਹਾਜ਼ਰਤ ਦੇਹ ਤੋਹੇ ਵਡਿਆਈ, ਗਹੋ ਅਚਾਨਕ ਦੇਹੋ ਪਠਾਈ।
ਵਜ਼ੀਰ ਖਾਨ ਨੇ ਲਿਖਿਆ ਡੱਲੇ ਨੂੰ ਕਿ ਹਜ਼ਰਤ ਬਾਦਸ਼ਾਹ ਤੈਨੂੰ ਬਹੁਤ ਵੱਡੀ ਵਡਿਆਈ ਦੇਵੇਗਾ ਜੇਕਰ ਗੁਰੂ ਨੂੰ ਅਚਾਨਕ ਕੈਦ ਕਰਵਾ ਦੇਗਾ ਤਾਂ।
ਨਾ ਹੈ ਤਾਂ ਚਮੋ ਆਣ ਕਰ ਪਾਰੀ, ਤੋਹ ਸਾਹਤ ਲੈ ਹੈ ਗੁਰ ਮਾਰੀ।
ਲਿਖਿਆ ਵਜ਼ੀਰ ਖਾਨ ਨੇ ਚਿੱਠੀ ਦੇ ਵਿੱਚ ਕਿ ਆਪਣੇ ਆਪ ਹੀ ਗੁਰੂ ਨੂੰ ਤੂੰ ਫੜ ਕੇ ਸਾਡੇ ਹਵਾਲੇ ਕਰ ਦੇ, ਜੇਕਰ ਐਸਾ ਨਾ ਕਰੇਗਾ ਤੇ ਫੇਰ ਜਿਹੜੀ ਬਾਦਸ਼ਾਹੀ ਫੌਜ ਹੈ ਉਹ ਬਹੁਤ ਵੱਡੀ ਚੜ ਕੇ ਆਵੇਗੀ ਤੇ ਗੁਰੂ ਨੂੰ ਤੇ ਕੈਦ ਕੀਤਾ ਹੀ ਜਾਵੇਗਾ, ਪਰ ਡੱਲਿਆ ਤੈਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਗੁਰੂ ਦੇ ਨਾਲ ਤੈਨੂੰ ਵੀ ਫੜਿਆ ਜਾਵੇਗਾ ਤੇ ਮਾਰਿਆ ਜਾਵੇਗਾ। ਸਰਹੰਦ ਦੇ ਸੂਬੇ ਨੇ ਇਸ ਤਰੀਕੇ ਦੇ ਨਾਲ ਡੱਲੇ ਦੇ ਵੱਲ ਚਿੱਠੀ ਲਿਖੀ।
ਉਧਰ ਵਿੱਚ ਸਰਹੰਦ ਦੇ ਖਬਰ ਹੋਈ, ਡੇਰਾ ਗੁਰੂ ਤਲਵੰਡੀ ਹੈ ਲਾਇਆ ਹੋਇਆ, ਸੂਬੇ ਲਿਖ ਕੇ ਭੇਜਿਆ ਵੱਲ ਡੱਲੇ, ਕਿਉਂ ਗੁਰੂ ਤੂੰ ਪਾਸ ਠਹਿਰਾਇਆ ਹੋਇਆ। ਗੁਰੂ ਬਾਦਸ਼ਾਹ ਦਾ ਵੈਰੀ ਬੜਾ ਪਾਰਾ, ਤੂੰ ਹੈ ਆਪਣੇ ਪਾਸ ਬੈਠਾਇਆ ਹੋਇਆ, ਭਲਾ ਚਾਹੇ ਤਾਂ ਫੜ ਪੁਚਾ ਇਥੇ, ਨਹੀਂ ਤਾਂ ਦਲ ਸ਼ਾਹੀ ਵੇਖੀ ਆਇਆ ਹੋਇਆ। ਗੁਰੂ ਨਾਲ ਹੀ ਤੈਨੂੰ ਵੀ ਫੜ ਕਰਕੇ ਸਮਝ ਲਈ ਬਰਬਾਦ ਕਰਾਇਆ ਹੋਇਆ, ਇਹੋ ਜਿਹੇ ਦਾਬੇ ਕਰਤਾਰ ਸਿੰਘਾ ਲਿਖੇ ਡੱਲੇ ਤਾਈ ਧਮਕਾਇਆ ਹੋਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਇਸ ਤਰ੍ਹਾਂ ਦੇ ਬਹੁਤੇ ਸਾਰੇ ਦਾਬੇ ਚਿੱਠੀ ਦੇ ਵਿੱਚ ਲਿਖ ਕੇ ਭੇਜੇ ਹੋਏ ਸਨ ਡੱਲੇ ਨੂੰ ਧਮਕਾਉਣ ਦੇ ਵਾਸਤੇ, ਉਹਨੂੰ ਡਰਾਉਣ ਦੇ ਵਾਸਤੇ ਚਿੱਠੀ ਲਿਖੀ ਹੋਈ ਪਹੁੰਚੀ ਡੱਲੇ ਦੇ ਕੋਲ।
ਸੋ ਕਾਗਦ ਆਇਓ ਪੜ ਲੀਨ, ਉੱਤਰ ਕੋ ਲਿਖਾਏ ਤਬ ਦੀਨ।
ਸੂਬੇ ਸਰਹੰਦ ਦੀ ਚਿੱਠੀ ਪਹੁੰਚੀ ਹੈ, ਭਰੇ ਹੋਏ ਦਰਬਾਰ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਨੇ ਚਿੱਠੀ ਨੂੰ ਪੜਿਆ ਤੇ ਫਿਰ ਡੱਲੇ ਨੇ ਚਿੱਠੀ ਦਾ ਜਵਾਬ ਲਿਖਿਆ।
ਸੰਗ ਗੁਰੂ ਕੇ ਪ੍ਰਾਣ ਹਮਾਰੇ, ਕਿਮ ਦੈ ਹੈ ਤੁਝ ਮਰੇ ਨ ਮਾਰੇ।
ਜਵਾਬੀ ਚਿੱਠੀ ਦੇ ਵਿੱਚ ਡੱਲਾ ਲਿਖਦਾ ਹੈ ਸੂਬੇ ਸਰਹੰਦ ਦੇ ਵੱਲ, ਸੰਗ ਗੁਰੂ ਕੇ ਪ੍ਰਾਣ ਹਮਾਰੇ, ਭਾਵ ਕੇ ਗੁਰੂ ਦੇ ਪ੍ਰਾਣਾ ਦੇ ਨਾਲ ਸਾਡੇ ਸਾਰਿਆਂ ਦੇ ਪ੍ਰਾਣ ਨੇ, ਕਿਮ ਦੈ ਹੈ ਤੁਝ ਮਰੇ ਨਾ ਮਾਰੇ। ਜਿੰਨਾ ਚਿਰ ਅਸੀਂ ਨਹੀਂ ਮਰਦੇ ਉਨਾ ਚਿਰ ਅਸੀਂ ਤੈਨੂੰ ਗੁਰੂ ਦੇ ਪ੍ਰਾਣ ਕਿਵੇਂ ਦੇ ਸਕਦੇ ਹਾਂ, ਭਾਵ ਕੇ ਜਿੰਨਾ ਚਿਰ ਸਾਡੇ ਪ੍ਰਾਣ ਨਹੀਂ ਨਿਕਲਦੇ ਉਨਾ ਚਿਰ ਅਸੀਂ ਗੁਰੂ ਨੂੰ ਤੇਰੇ ਹਵਾਲੇ ਨਹੀਂ ਕਰ ਸਕਦੇ, ਕਿਉਂਕਿ ਗੁਰੂ ਦੇ ਨਾਲ ਹੀ ਸਾਡੇ ਪ੍ਰਾਣ ਬਚਦੇ ਨੇ।
ਜੇ ਕਰ ਚਮੋ ਕਨੀ ਪੁਣ ਆਵੇ, ਮਾਰ ਕਿਤਕ ਹਮ ਤਜਪੁਰ ਜਾਵੇ।
ਇਸ ਤੋਂ ਇਲਾਵਾ ਡੱਲੇ ਨੇ ਲਿਖਿਆ ਕਿ ਜਿਹੜੀ ਤੂੰ ਵੱਡੀ ਫੌਜ ਦੀ ਗੱਲ ਕਰਦਾ ਹੈ ਕਿ ਫੌਜ ਕੱਲੀ ਜਾਵੇਗੀ, ਡੱਲੇ ਨੇ ਲਿਖਿਆ ਕਿ ਭਾਵੇਂ ਵੱਡੀ ਤੋਂ ਵੱਡੀ ਤੂੰ ਫੌਜ ਚੜਾ ਕੇ ਲੈ ਆ, ਮਾਰ ਕਿਤਕ ਹਮ ਤਜਪੁਰ ਜਾਵੇ, ਜਿੰਨੀ ਸਮਰੱਥਾ ਹੋਈ ਜਿੰਨੀ ਤਾਕਤ ਹੋਈ ਲੜਾਈ ਕਰਾਂਗੇ ਤੇਰੀ ਕਾਫੀ ਸਾਰੀ ਫੌਜ ਨੂੰ ਮਾਰ ਕੇ, ਜੇਕਰ ਰੁਕਿਆ ਨਾ ਗਿਆ ਤੇ ਫਿਰ ਪੁਰੀ ਨੂੰ ਛੱਡ ਜਾਵਾਂਗੇ।
ਜਾਏ ਪ੍ਰਵੇਸ਼ ਜੰਗਲ ਮਾਹੀ, ਜਹਾਂ ਨੀਰ ਹੋਏ ਪ੍ਰਾਪਤ ਨਾਹੀ।
ਡੱਲੇ ਨੇ ਲਿਖਿਆ ਕਿ ਤੇਰੀ ਥੋੜੀ ਬਹੁਤੀ ਫੌਜ ਨੂੰ ਮਾਰ ਕੇ ਫਿਰ ਅਸੀਂ ਮਾਲਵੇ ਦੇ ਇਲਾਕੇ ਦੇ ਵਿੱਚ ਅੱਗੇ ਪ੍ਰਵੇਸ਼ ਕਰ ਜਾਵਾਂਗੇ, ਜਹਾਂ ਨੀਰ ਹੋਏ ਪ੍ਰਾਪਤ ਨਾਹੀ, ਜਿੱਥੇ ਤੁਹਾਨੂੰ ਪਾਣੀ ਦੀ ਪ੍ਰਾਪਤੀ ਨਹੀਂ ਹੋਵੇਗੀ।
ਗੁਰ ਕੇ ਸੰਗ ਰਹੇਗੇ ਸਦਾ, ਤੇਰੋ ਹੁਕਮ ਕਰੇਗੇ ਅਦਾ।
ਡੱਲੇ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਥ ਨੂੰ ਕਦੇ ਵੀ ਨਹੀਂ ਛੱਡਾਂਗੇ, ਹਮੇਸ਼ਾ ਸਤਿਗੁਰਾਂ ਦਾ ਸਾਥ ਦੇਵਾਂਗੇ, ਪਰ ਤੇਰਾ ਜਿਹੜਾ ਹੁਕਮ ਚਿੱਠੀ ਦੇ ਵਿੱਚ ਲਿਖਿਆ ਹੋਇਆ ਆਇਆ ਹੈ ਇਸ ਨੂੰ ਅਸੀਂ ਨਾ ਪ੍ਰਵਾਨ ਕਰਦੇ ਹਾਂ।
ਇਮ ਲਿਖ ਪਠਿਓ ਸੁਣਤ ਦੁੱਖ ਪਾਇਓ, ਮਹਾਂ
ਕੋ ਬਸਨਾ ਬਸਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਲਿਖੀ ਹੋਈ ਡੱਲੇ ਦੀ ਚਿੱਠੀ ਪਹੁੰਚੀ ਹੈ ਸੂਬੇ ਸਰਹੰਦ ਦੇ ਕੋਲ। ਪੜ੍ਹ ਕੇ ਬਹੁਤ ਜ਼ਿਆਦਾ ਦੁਖੀ ਹੋਇਆ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਸੂਬੇ ਸਰਹੰਦ ਦਾ ਕੋਈ ਜ਼ੋਰ ਨਾ ਚੱਲਿਆ, ਪਰ ਉਹਨੂੰ ਦੁੱਖ ਬਹੁਤ ਜ਼ਿਆਦਾ ਲੱਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਚਿੱਠੀ ਦੇ ਜਵਾਬ ਦੇ ਗੱਲ ਕਰਦੇ ਨੇ।
ਚਿੱਠੀ ਪੜੀਏ ਵਿੱਚ ਦੀਵਾਨ ਗਈ, ਰਾਏ ਡੱਲੇ ਨੇ ਵੱਲ ਲਿਖਾਇਆ ਸੂਬੇ, ਜੋ ਲਿਖਿਆ ਤੂੰ ਅਸਾਂ ਪੜ ਲਿਆ, ਤੇਰੀ ਚਿੱਠੀ ਸਾਡੇ ਪਾਸ ਆਈ ਸੂਬੇ, ਤੇਰੇ ਦਾਬਿਆਂ ਤੋਂ ਅਸੀਂ ਨਹੀਂ ਡਰਦੇ, ਤੂੰ ਕਰ ਬੇਸ਼ੱਕ ਚੜਾਈ ਸੂਬੇ, ਜਿਹੜੀ ਪੁੱਜਦੀ ਆ ਹੋਰ ਵਾ ਲਾ ਲੈ, ਕਿਹੜੀ ਕਸਰ ਤੂੰ ਅੱਗੇ ਰਖਾਈ ਸੂਬੇ, ਸਤਿਗੁਰੂ ਸਾਡੀ ਜਾਨ ਨਾਲ ਸਦਾ, ਸਤਿਗੁਰੂ ਸਾਡੀ ਜਾਨ ਨਾਲ ਸਦਾ, ਤੂੰ ਫੜਾਉਣ ਦੀ ਕਿਵੇਂ ਸੁਣਾਈ ਸੂਬੇ, ਜੋ ਹੈ ਤੋ ਹੱਥੋਂ ਅੱਗੋਂ ਪੁੱਜ ਚੁੱਕੀ, ਸਾਡੇ ਦਿਲਾਂ ਦੇ ਵਿੱਚ ਸਮਾਈ ਸੂਬੇ, ਚੜਿਆਵੇਂ ਤੈਥੋਂ ਵੱਟਾ ਲੈ ਲਈਏ, ਚੜਿਆਵੇਂ ਤੈਥੋਂ ਵੱਟਾ ਲੈ ਲਈਏ, ਤੇਰੀ ਕਰੀਏ ਖਾਕ ਉਡਾਈ ਸੂਬੇ। ਚਿੱਠੀ ਪੁੱਜੀ ਸਰਹੰਦ ਕਰਤਾਰ ਸਿੰਘਾ, ਡਾਡੀ ਪੜ ਕੇ ਸ਼ਰਮ ਉਠਾਈ ਸੂਬੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਰਹੰਦ ਦੇ ਵਿੱਚ ਡੱਲੇ ਵੱਲੋਂ ਲਿਖੀ ਹੋਈ ਚਿੱਠੀ ਪਹੁੰਚੀ ਹੈ, ਪੜ੍ਹ ਕੇ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਸੂਬਾ ਸਰਹੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇੱਕ ਦਿਨ ਡੱਲੇ ਸੋ ਕਹਿਓ, ਹਮਰੀ ਚਾਹ ਮਹਾਨ, ਦੁਰਗ ਬਠਿੰਡੇ ਕੋ ਪਿਖੈ ਬਡੋ ਲਰਨ ਕੋ ਥਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਡੱਲੇ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਬਠਿੰਡੇ ਦਾ ਕਿਲਾ ਹੈ, ਉਸ ਕਿਲੇ ਨੂੰ ਦੇਖਣ ਦੀ ਸਾਡੀ ਬਹੁਤ ਜ਼ਿਆਦਾ ਵੱਡੀ ਇੱਛਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਲਾ ਲੜਨ ਦੇ ਵਾਸਤੇ ਬੜੀ ਵਧੀਆ ਓਟ ਹੁੰਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰਾ ਜੀ ਕਰਦਾ ਹੈ ਕਿ ਮੈਂ ਬਠਿੰਡੇ ਦੇ ਕਿਲੇ ਨੂੰ ਜਾ ਕੇ ਦੇਖਾਂ।
ਕੇਤਕ ਦਿਨ ਇਤੀ ਉਤ ਵਿਚਰੈ, ਸਹਿਜ ਸੁਭਾ ਇਕ ਪੁਣ ਚਲ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਥੋੜੇ ਦਿਨ ਇਧਰ ਉਧਰ ਵਿਚਰ ਕੇ ਤੇ ਬਠਿੰਡੇ ਦੇ ਕਿਲੇ ਨੂੰ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਹਿਜ ਸੁਭਾ ਮੁੜ ਕੇ ਡੱਲਿਆ ਤੇਰੇ ਕੋਲ ਆ ਜਾਂਗੇ।
ਤਬ ਡੱਲਾ ਬੋਲਿਓ ਕਰ ਜੋਰ, ਪ੍ਰਭ ਜੀ ਤੁਰਕ ਨ ਹੈ ਇਤ ਓਰ।
ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ, ਡੱਲਾ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਨ੍ਹਾਂ ਇਲਾਕਿਆਂ ਦੇ ਵਿੱਚ ਤੁਰਕਾਂ ਦਾ ਕਿਤੇ ਵੀ ਕੋਈ ਜ਼ੋਰ ਨਹੀਂ।
ਦੇਸ਼ ਮਵਾਸੀ ਜਲ ਬਿਨ ਸਦਾ, ਦੁਰਗ ਬਠਿੰਡਾ ਉਜਰ ਤਦਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਡੱਲਾ ਕਹਿੰਦਾ ਕਿ ਮਵਾਸੀ ਇਹ ਇਲਾਕਾ ਹੈ ਮਾਲਵੇ ਦਾ, ਸਾਰੇ ਦਾ ਸਾਰਾ, ਇੱਥੇ ਪਾਣੀ ਦੀ ਬੜੀ ਕਮਤੀ ਹੈ, ਇੱਥੇ ਸੱਚੇ ਪਾਤਸ਼ਾਹ ਜੀ ਤੁਰਕਾਂ ਦਾ ਕਿਸੇ ਪ੍ਰਕਾਰ ਦਾ ਕੋਈ ਜ਼ੋਰ ਨਹੀਂ ਹੈ। ਸੱਚੇ ਪਾਤਸ਼ਾਹ ਜੀ ਜਿਹੜੇ ਬਠਿੰਡੇ ਕਿਲੇ ਦੀ ਗੱਲ ਕਰਦੇ ਹੋ, ਉੱਥੇ ਵੀ ਤੁਰਕਾਂ ਦਾ ਕੋਈ ਜ਼ੋਰ ਨਹੀਂ।
ਪੂਰਬ ਬਸਿਓ ਭਇਓ ਚਿਰ ਕਾਲ, ਕੀਨਸ ਬਿਨ ਪਾਲ ਮਹੀ ਪਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲਾ ਕਹਿੰਦਾ ਹੈ ਕਿ ਪਹਿਲੇ ਸਮੇਂ ਦੇ ਵਿੱਚ ਬਹੁਤ ਲੰਮਾ ਸਮਾਂ ਬਤੀਤ ਹੋ ਗਿਆ ਕਿ ਬਿਨੇ ਪਾਲ ਨਾਂ ਦੇ ਰਾਜੇ ਨੇ ਇਸ ਬਠਿੰਡੇ ਦੇ ਕਿਲੇ ਨੂੰ ਬਣਵਾਇਆ ਸੀ।
ਵਿੱਚ ਰੋਜ ਥਾ ਆਪ ਕੀ ਮਰਜ਼ੀ, ਤੁਰਕ ਨਾ ਆਏ ਸਕੇ ਰਣ ਗਰਜੀ।
ਡੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਨ੍ਹਾਂ ਲਾਗੇ ਇਲਾਕਿਆਂ ਦੇ ਵਿੱਚ ਜਿੱਥੇ ਤੁਹਾਡੀ ਮਰਜ਼ੀ ਹੈ ਤੁਸੀਂ ਉੱਥੇ ਜਾ ਸਕਦੇ ਹੋ, ਕਿਉਂਕਿ ਸੱਚੇ ਪਾਤਸ਼ਾਹ ਜੀ ਤੁਰਕ ਰਣ ਦੀ ਗਰਜ ਕਰਕੇ, ਜੰਗ ਦੀ ਇੱਛਾ ਧਾਰਨ ਕਰਕੇ ਇੱਥੇ ਕਿਤੇ ਵੀ ਆ ਨਹੀਂ ਸਕਦੇ।
ਬਹੁਰ ਕਿਰਪਾ ਕਰ ਇੱਥੇ ਹੀ ਆਵੋ, ਬਸਬੇ ਅਪਰਨ ਚਿਤ ਲਲ ਚਾਵੋ।
ਡੱਲਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡੀ ਜਾਣ ਦੀ ਇੱਛਾ ਹੈ ਤੇ ਜੀ ਸਦਕੇ ਤੁਸੀਂ ਜਾਵੋ, ਜਿੱਥੇ ਤੁਹਾਡਾ ਜੀ ਕਰਦਾ ਹੈ ਉੱਥੇ ਵਿਚਰੋ। ਪਰ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਫਿਰ ਫਿਰਾ ਕੇ ਤੁਸੀਂ ਮੇਰੇ ਹੀ ਨਗਰ ਦੇ ਵਿੱਚ ਆਪਣਾ ਨਿਵਾਸ ਕਰਨਾ। ਸੱਚੇ ਪਾਤਸ਼ਾਹ ਜੀ, ਕਿਸੇ ਹੋਰ ਜਗ੍ਹਾ ਦੇ ਉੱਤੇ ਆਪਣੇ ਚਿੱਤ ਨੂੰ ਲਲਚਾ ਕੇ ਰੁਕਣਾ ਜਾਣਾ, ਭਾਵ ਕਿ ਕਿਤੇ ਰੁਕਣਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਦੁਬਾਰਾ ਮੇਰੇ ਕੋਲ ਹੀ ਪਹੁੰਚਿਓ।
ਦੇ ਤੀਰਜ ਕੋ ਚੜੇ ਗੁਸਾਈ, ਸਿੰਘਣ ਚਮੋ ਸੰਗ ਸਮੁਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੱਲੇ ਨੂੰ ਧੀਰੇ ਦਿੱਤਾ, ਸਤਿਗੁਰਾਂ ਨੇ ਘੋੜੇ ਦੀ ਅਸਵਾਰੀ ਕੀਤੀ ਤੇ ਸਿੰਘਾਂ ਦੇ ਸਾਥ ਨੂੰ ਨਾਲ ਲੈ ਕੇ ਚੱਲ ਪਏ।
ਖੇਲਤ ਕਿਤੇ ਅਖੇਰ ਚਲਾਂਤੇ, ਇਤੇ ਉਤ ਬਿਚਰਤ ਸ੍ਰੀ ਭਗਵੰਤੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤੇ ਦੇ ਵਿੱਚ ਇਧਰ ਉਧਰ ਫਿਰ ਕੇ ਸ਼ਿਕਾਰ ਖੇਡਦੇ ਜਾਂਦੇ ਨੇ, ਇਸੇ ਤਰ੍ਹਾਂ ਭਗਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰਦੇ ਵਿਚਰਦੇ ਚੱਕ ਗ੍ਰਾਮ ਦੇ ਵਿੱਚ ਪਹੁੰਚ ਗਏ, ਜਿੱਥੇ ਕਿ ਰਾਮ ਸਿੰਘ ਆਦਿਕ ਰਹਿੰਦੇ ਸਨ।
ਚੱਕ ਗ੍ਰਾਮ ਪਾਈ ਕੋ ਜਹਾਂ, ਰਾਮ ਸਿੰਘ ਤਿਆਰੀ ਕੀਆ ਮਹਾਂ।
ਚੱਕ ਭਾਈ ਕੇ ਪਿੰਡ ਦਾ ਨਾਮ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ ਨੇ, ਜਿੱਥੇ ਕਿ ਰਾਮ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਦੀ ਪੂਰੀ ਤਿਆਰੀ ਕੀਤੀ ਸੀ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਸਿੰਘ ਨੂੰ ਆਖਿਆ ਕਿ ਤੁਹਾਡੇ ਪਿੰਡ ਚੱਲਣਾ ਹੈ, ਵੇਖਣਾ ਹੈ ਤੁਹਾਡਾ ਪਿੰਡ ਕਿੰਨਾ ਕੁ ਸੁੰਦਰ ਹੈ। ਤੇ ਰਾਮ ਸਿੰਘ ਨੇ ਆਖਿਆ ਸੀ, ਸੱਚੇ ਪਾਤਸ਼ਾਹ ਜੀ, ਮਾਲਵੇ ਦਾ ਕੋਈ ਵੀ ਜਿਹੜਾ ਪਿੰਡ ਹੈ ਉਹ ਸੁਖਦਾਈ ਨਹੀਂ ਹੈ, ਭਾਵ ਕਿ ਬੜੀ ਗਰਮੀ ਹੈ। ਤੇ ਸਤਿਗੁਰਾਂ ਨੇ ਫਿਰ ਵੀ ਆਖਿਆ ਸੀ ਜਰੂਰ ਜਾਣਾ। ਇਸ ਕਰਕੇ ਰਾਮ ਸਿੰਘ ਨੇ ਪੂਰੀ ਸਤਿਗੁਰਾਂ ਦੇ ਆਉਣ ਦੀ ਤਿਆਰੀ ਕੀਤੀ ਹੋਈ ਸੀ ਕਿ ਸਤਿਗੁਰੂ ਜੀ ਕਿਸੇ ਵੇਲੇ ਪਹੁੰਚ ਸਕਦੇ ਨੇ। ਇਸ ਵੇਲੇ ਸਤਿਗੁਰੂ ਜੀ ਪਹੁੰਚ ਗਏ ਨੇ ਚੱਕ ਭਾਈ ਕੇ ਪਿੰਡ ਦੇ ਵਿੱਚ।
ਤਹਾਂ ਜਾਏ ਪਹੁੰਚੇ ਤਤਕਾਲ, ਕਰਨ ਹਾਲ ਸੇਵਕਨ ਜਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਛੇਤੀ ਹੀ ਸਤਿਗੁਰੂ ਜੀ ਪਿੰਡ ਦੇ ਵਿੱਚ ਜਾ ਪਹੁੰਚੇ ਨੇ ਸਾਰੇ ਸੇਵਕਾਂ ਨੂੰ ਨਿਹਾਲ ਕਰਨ ਦੇ ਲਈ।
ਪੇਖੇ ਆਗਵਨ ਪਹੁੰਚ ਅਗਾਰੀ, ਗ੍ਰਾਮ ਨਰਨ ਪਦ ਬੰਧਨ ਤਾਰੀ।
ਜਦੋਂ ਰਾਮ ਸਿੰਘ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ, ਅੱਗਲ ਵਾਂਡੀ ਆਪਣੇ ਪਿੰਡ ਦੇ ਮਨੁੱਖਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਜਾ ਕੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ।
ਲੈ ਕਰ ਸੰਗ ਅਗਰ ਹੈ ਚਾਲਾ, ਰਾਮ ਸਿੰਘ ਕਰ ਪਾਉ ਬਿਸਾਲਾ।
ਰਾਮ ਸਿੰਘ ਨੇ ਬਹੁਤ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਪਣੇ ਘਰ ਦੇ ਵੱਲ ਚੱਲਿਆ।
ਥਲ ਚਲ ਦਲ ਤਰ ਵਰ ਕੇ ਤਰੇ, ਰਚੀ ਤੋਹ ਸੀਤਲਤਾ ਕਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਸਿੰਘ ਦੇ ਘਰ ਦੇ ਵਿੱਚ ਤੇ ਬੜੀ ਗਰਮੀ ਸੀ, ਇਸ ਕਰਕੇ ਸਤਿਗੁਰਾਂ ਦੇ ਠਹਿਰਨ ਦੀ ਜਿਹੜੀ ਜਗ੍ਹਾ ਹੈ ਰਾਮ ਸਿੰਘ ਨੇ ਬਾਹਰ ਹੀ ਬਣਾਈ ਹੋਈ ਸੀ। ਥਲ ਚਲ ਦਲ ਤਲਵਰ ਕੇ ਤਰੇ, ਭਾਵ ਕੇ ਪਿੱਪਲ ਦਾ ਇੱਕ ਬਹੁਤ ਵੱਡਾ ਰੁੱਖ ਸੀ, ਉਸ ਰੁੱਖ ਦੇ ਥੱਲੇ ਇਹਨਾਂ ਨੇ ਬੜੀ ਸੀਤਲਤਾ ਦੇ ਨਾਲ ਧੋ ਰਚੀ ਹੋਈ ਸੀ, ਧੋ ਲਵਾਈ ਹੋਈ ਸੀ, ਭਾਵ ਕੇ ਪੂਰੀ ਜਗ੍ਹਾ ਠੰਡੀ ਕੀਤੀ ਹੋਈ ਸੀ। ਥੂਣੀਆਂ ਤੇ ਬ੍ਰਿਛਾਂ ਦੇ ਟਾਹਣੇ ਪਾ ਕੇ ਘਾਸ ਫੂਸ ਦੇ ਨਾਲ ਜਿਹੜਾ ਚੌਂਪੜਾ ਬਣਾਇਆ ਜਾਵੇ ਉਹਨੂੰ ਧੋ ਆਖਿਆ ਜਾਂਦਾ ਹੈ, ਐਸਾ ਚੌਂਪੜਾ ਤਿਆਰ ਕੀਤਾ ਸੀ ਉਸ ਪਿੱਪਲ ਦੇ ਰੁੱਖ ਦੇ ਥੱਲੇ।
ਤੈ ਥਿਰ ਵੈ ਕਰ ਗੁਰੂ ਉਤਾਰੇ, ਤਜ ਤੁਰੰਗ ਕੋ ਅੰਤਰ ਬਾਰੇ।
ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਕੇ ਰੋਕਿਆ ਗਿਆ ਤੇ ਫਿਰ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਤੇ ਉਸ ਝੌਂਪੜੇ ਦੇ ਵਿੱਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ।
ਸਿੱਖ ਤਾ ਮੋਟ ਸਕਲ ਥਲ ਡਾਲਾ, ਜਲ ਸੀਤਲ ਛਿਰਕਾਓ ਬਿਸਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਟਾ ਰੇਤਾ ਜਗ੍ਹਾ ਜਗ੍ਹਾ ਦੇ ਉੱਤੇ ਪਾ ਕੇ ਉਸ ਝੌਂਪੜੇ ਦੇ ਵਿੱਚ ਵਿਛਾਇਆ ਹੋਇਆ ਸੀ ਤੇ ਠੰਡਾ ਪਾਣੀ ਪਾ ਕੇ ਉਹਨੂੰ ਬਹੁਤ ਜ਼ਿਆਦਾ ਸੀਤਲ ਕੀਤਾ ਹੋਇਆ ਸੀ, ਠੰਡਾ ਕੀਤਾ ਸੀ।
ਕੋਰੇ ਘਰੇ ਭਰੇ ਗਨ ਧਰੇ,
ਰੁਚਿਰ ਪ੍ਰਿਅੰਕ ਡਸਾਵਣ ਕਰੇ। ਕੋਰੇ ਪਾਣੀ ਦੇ ਭਰੇ ਹੋਏ ਘੜੇ ਵੀ ਉਸ ਚੌਂਪੜੇ ਦੇ ਵਿੱਚ ਰੱਖੇ ਗਏ ਭਾਵ ਕੇ ਪੂਰੇ ਦਾ ਪੂਰਾ ਵਾਤਾਵਰਣ ਠੰਡਾ ਕਰਨ ਦੇ ਲਈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਬਹੁਤ ਸੁੰਦਰ ਪਲੰਗ ਡਾਇਆ।
ਆਸ ਤਰਨ ਸਿਤ ਸੈਤ ਨਿਹਾਰਾ ਬੈਠ ਗੁਰੂ ਏਮ ਬਾਕ ਉਚਾਰਾ।
ਚਿੱਟੇ ਰੰਗ ਦਾ ਆਸਣ ਉਸ ਪਲੰਗ ਦੇ ਉੱਤੇ ਵਿਛਾਇਆ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਲੰਗ ਦੇ ਵੱਲ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਉਸ ਪਲੰਗ ਦੇ ਉੱਤੇ ਤੇ ਬੈਠਦਿਆਂ ਸਾਰ ਸਤਿਗੁਰਾਂ ਨੇ ਬਚਨ ਕੀਤਾ।
ਕਹਿੰਦੇ ਨੇ ਸੁਣ ਬੇ ਰਾਮ ਸਿੰਘ ਕਹਿ ਜੋਈ ਤਪਤ ਵਿਸਾਲ ਗ੍ਰਾਮ ਹਮ ਹੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਰਾਮ ਸਿੰਘਾ ਤੂੰ ਤੇ ਕਹਿੰਦਾ ਸੀ ਕਿ ਸਾਡੇ ਪਿੰਡ ਦੇ ਵਿੱਚ ਗਰਮੀ ਬੜੀ ਹੈ।
ਕਾਰਿਓ ਬਿਲੋਕਣ ਸੁੰਦਰ ਥਾਨ ਸਿਰ ਜਮਨਾ ਕੇ ਕੂਲ ਸਮਾਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੋਭਾ ਕਰਨੀ ਸ਼ੁਰੂ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਰਾਮ ਸਿੰਘਾ ਤੂੰ ਤੇ ਕਹਿੰਦਾ ਸੀ ਪਿੰਡ ਦੇ ਵਿੱਚ ਗਰਮੀ ਬੜੀ ਪੈਂਦੀ ਹੈ, ਸੱਚੇ ਪਾਤਸ਼ਾਹ ਜੀ ਉੱਥੇ ਨਾ ਜਾਓ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਇੰਨੀ ਸੁੰਦਰ ਜਗ੍ਹਾ ਹੈ, ਇੰਨੀ ਠੰਡੀ ਜਗ੍ਹਾ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੈਂ ਜਮਨਾ ਦੇ ਕਿਨਾਰੇ ਦੇ ਉੱਤੇ ਬੈਠਾ ਹੋਵਾਂ।
ਬਾਓ ਭਾਵਟੇ ਕੇ ਸਮੇ ਆਈ ਗ੍ਰੀਮਖ ਕੀ ਸਭ ਤਪਤ ਮਿਟਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਮਨਾ ਦੇ ਕਿਨਾਰੇ ਦੇ ਉੱਤੇ ਮੈਂ ਬੈਠਾ ਹੋਵਾਂ ਤੇ ਪੌਂਟੇ ਤੋਂ ਜਿਹੜੀ ਹਵਾ ਠੰਡੀ ਹੈ ਉਹ ਆ ਰਹੀ ਹੋਵੇ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਠੰਡੀ ਹਵਾ ਵਗ ਰਹੀ ਹੈ ਕਿਉਂਕਿ ਪੌਂਟਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਚਿਆ ਜੋ ਕਿ ਜਮਨਾ ਦੇ ਕਿਨਾਰੇ ਦੇ ਉੱਤੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਗੱਲ ਦਾ ਪ੍ਰਮਾਣ ਦਿੰਦੇ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਤੇ ਠੰਡੀ ਜਗ੍ਹਾ ਜਮਨਾ ਦੇ ਕਿਨਾਰੇ ਦੇ ਉੱਤੇ ਬੈਠਾ ਹਾਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੌਂਟੇ ਦੇ ਵਿੱਚ ਹੀ ਨਿਵਾਸ ਕਰ ਰਿਹਾ ਤੇ ਠੰਡੀ ਠੰਡੀ ਹਵਾ ਮੈਨੂੰ ਲੱਗ ਰਹੀ।
ਇਮ ਸਰਾਹ ਕਰ ਗੁਰ ਭਗਵਾਨੂ ਪਏ ਸਥਿਰ ਸੁੱਠ ਦੇਖ ਸਥਾਨੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸਤਿਗੁਰੂ ਭਗਵਾਨ ਜੀ ਨੇ ਉਸ ਜਗ੍ਹਾ ਦੀ ਸ਼ਲਾਘਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੰਗੀ ਜਗ੍ਹਾ ਦੇਖ ਕੇ ਉੱਥੇ ਹੀ ਰੁਕਣ ਦੇ ਵਾਸਤੇ ਰਾਜੀ ਹੋਏ।
ਦੇਗ ਕਰਾਵਤ ਭਾਇਓ ਵਿਸਾਲਾ ਥਾਲ ਪਰੋਸ ਲਿਆਏ ਤਤ ਕਾਲਾ।
ਘਰ ਜਾ ਕੇ ਰਾਮ ਸਿੰਘ ਨੇ ਸਤਿਗੁਰਾਂ ਦੇ ਛਕਣ ਦੇ ਵਾਸਤੇ ਭੋਜਨ ਤਿਆਰ ਕੀਤਾ। ਵਿਸ਼ਾਲ ਥਾਲ ਪਰੋਸ ਕੇ ਭੋਜਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਪਹੁੰਚੇ।
ਮਨ ਪਾਵਤ ਸ੍ਰੀ ਪ੍ਰਭ ਜੀ ਖਾਏ ਅਪਰ ਦੇਗ ਸਭ ਕੋ ਬ੍ਰਤਾਏ।
ਮਨ ਪਾਉਂਦਾ ਭੋਜਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਛਕਿਆ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਕੀ ਸਾਰਿਆਂ ਦੇ ਵਿੱਚ ਵੀ ਭੋਜਨ ਵਰਤਾਇਆ ਗਿਆ।
ਸੁੰਦਰੀ ਸਾਹਿਬ ਦੇਵੀ ਦੋਏ ਸਦਨੀ ਉਤਾਰ ਸੇਵ ਕਰ ਸੋਏ।
ਇਸ ਤੋਂ ਇਲਾਵਾ ਸੁੰਦਰੀ ਜੀ ਦਾ ਤੇ ਸਾਹਿਬ ਦੇਵੀ ਜੀ ਦਾ ਜਿਹੜਾ ਡੇਰਾ ਸੀ ਰਾਮ ਸਿੰਘ ਨੇ ਆਪਣੇ ਘਰ ਦੇ ਵਿੱਚ ਲਵਾਇਆ ਤੇ ਉਹਨਾਂ ਦੀ ਵੀ ਸੇਵਾ ਕੀਤੀ।
ਗੁਰ ਕੋ ਥਾਲ ਰਾਮ ਸਿੰਘ ਲਾਇਓ ਸੀਤ ਪ੍ਰਸ਼ਾਦ ਅਚਵਤੋ ਪਾਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਥਾਲਾ ਸੀ ਉਹ ਰਾਮ ਸਿੰਘ ਨੇ ਪ੍ਰਾਪਤ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੀਤ ਪ੍ਰਸ਼ਾਦ ਨੂੰ ਛਕਿਆ ਰਾਮ ਸਿੰਘ ਨੇ।
ਜੁਗ ਮਾਤਨ ਕੇ ਦੋਨੋਂ ਥਾਲ ਲੇ ਪਣਾਈਏ ਨੇ ਤਿਸ ਕਾਲ।
ਸਤਿਗੁਰਾਂ ਦੇ ਥਾਲੇ ਨੂੰ ਲਿਆ ਹੈ ਰਾਮ ਸਿੰਘ ਨੇ ਤੇ ਸਤਿਗੁਰਾਂ ਦੇ ਸੀਤ ਪ੍ਰਸ਼ਾਦ ਨੂੰ ਛਕਿਆ ਤੇ ਜਿਹੜੀਆਂ ਦੋਵੇਂ ਮਾਤਾਵਾਂ ਸਨ ਭਾਵ ਕੇ ਸਾਹਿਬ ਦੇਵੀ ਤੇ ਮਾਤਾ ਸੁੰਦਰੀ ਜੀ ਉਹਨਾਂ ਦੇ ਦੋਵੇਂ ਥਾਲਾਂ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈਆਂ ਦੀਆਂ ਇਸਤਰੀਆਂ ਨੇ ਲਿਆ ਭਾਵ ਕੇ ਭਰਜਾਈਆਂ ਨੇ ਲਿਆ ਰਾਮ ਸਿੰਘ ਦੀ ਘਰਵਾਲੀ ਨੇ ਤੇ ਨਾਲ ਦੀਆਂ ਜਿਹੜੀਆਂ ਔਰਤਾਂ ਸਨ।
ਸੀਤ ਪ੍ਰਸਾਦ ਸੁੰਦਰੀ ਕੇਰਾ ਸੋਇਚ ਵਣ ਕੀਨਤ ਸੇ ਬੇਰਾ।
ਜਿਹੜਾ ਮਾਤਾ ਸੁੰਦਰੀ ਜੀ ਦਾ ਸੀਤ ਪ੍ਰਸਾਦ ਸੀ ਉਹ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਦੀਆਂ ਔਰਤਾਂ ਨੇ ਛਕਿਆ।
ਸਾਹਿਬ ਦੇਵੀ ਕੋਲੇ ਥਾਰ ਦਿਓ ਕੂਕਰਨ ਆਗੇ ਡਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰੀ ਜੀ ਦਾ ਜਿਹੜਾ ਸੀਤ ਪ੍ਰਸਾਦ ਸੀ ਉਹਤੇ ਘਰ ਦੀਆਂ ਸਾਰੀਆਂ ਔਰਤਾਂ ਨੇ ਛਕਿਆ ਤੇ ਜਿਹੜੀ ਸਾਹਿਬ ਦੇਵੀ ਦੀ ਥਾਲੀ ਸੀ ਜਿਹੜਾ ਉਹਨਾਂ ਦਾ ਸੀਤ ਪ੍ਰਸਾਦ ਸੀ ਉਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁੱਤਿਆਂ ਦੇ ਅੱਗੇ ਪਾ ਦਿੱਤਾ, ਉਹਨੂੰ ਗ੍ਰਹਿਣ ਨਹੀਂ ਕੀਤਾ।
ਸੁਣ ਕੇ ਕੋਪ ਕਰਿਓ ਮਨ ਮਾਹੀ, ਕਹਿ ਭੇਜੋ ਸਤ ਗੁਰ ਕੇ ਪਾਹੀ।
ਜਦੋਂ ਸਾਹਿਬ ਦੇਵੀ ਦੇ ਸੀਤ ਪ੍ਰਸਾਦ ਦਾ ਨਿਰਾਦਰ ਕੀਤਾ ਕਿ ਕੁੱਤਿਆਂ ਦੇ ਅੱਗੇ ਪਾ ਦਿੱਤਾ ਤੇ ਬਹੁਤ ਜ਼ਿਆਦਾ ਸਾਹਿਬ ਦੇਵੀ ਨੂੰ ਕ੍ਰੋਧ ਆਇਆ ਤੇ ਉਹਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਇਹ ਸੰਦੇਸ਼ ਭੇਜਿਆ।
ਹਮਨੇ ਕਹਿਓ ਨਹੀਂ ਤੁਮ ਲੇ ਹੋ, ਲੈ ਕਰ ਆਪ ਕਰੀ ਬਿਦ ਹੋ।
ਸਾਹਿਬ ਦੇਵੀ ਨੇ ਇਹ ਸੰਦੇਸ਼ਾ ਭੇਜਿਆ ਕਿ ਮੈਂ ਤੇ ਮਨਾ ਕੀਤਾ ਸੀ ਪਰ ਇਹਨਾਂ ਘਰ ਦੀਆਂ ਔਰਤਾਂ ਨੇ ਫਿਰ ਵੀ ਮੇਰੇ ਥਾਲੇ ਨੂੰ ਲਿਆ, ਲੈ ਕਰ ਆਪ ਕਰੀ ਵਿਦੇਹ, ਪਰ ਲੈ ਕੇ ਇਹਨਾਂ ਨੇ ਐਸਾ ਕੰਮ ਕੀਤਾ ਕਿ ਖਾਦਾ ਨਹੀਂ ਸੀਤ ਪ੍ਰਸਾਦ ਨੂੰ, ਕੁੱਤਿਆਂ ਦੇ ਅੱਗੇ ਪਾ ਦਿੱਤਾ।
ਰਾਮ ਸਿੰਘ ਸੰਗ ਪ੍ਰਭੂ ਉਚਾਰਾ, ਇਹ ਕਿਆ ਕੀਨ ਤੁਮਾਰੀ ਦਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਇਹ ਖਬਰ ਪਹੁੰਚੀ ਹੈ ਕਿ ਸੁੰਦਰੀ ਦੇ ਸੀਤ ਪ੍ਰਸਾਦ ਨੂੰ ਘਰ ਦੀਆਂ ਔਰਤਾਂ ਨੇ ਛਕਿਆ ਪਰ ਸਾਹਿਬ ਦੇਵੀ ਦੇ ਸੀਤ ਪ੍ਰਸਾਦ ਨੂੰ ਨਹੀਂ ਛਕਿਆ, ਸਗੋਂ ਕੁੱਤਿਆਂ ਦੇ ਅੱਗੇ ਪਾ ਦਿੱਤਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਰਾਮ ਸਿੰਘ ਨੂੰ ਕਹਿੰਦੇ ਨੇ ਹੇ ਰਾਮ ਸਿੰਘਾ, ਤੇਰੇ ਘਰ ਦੀਆਂ ਔਰਤਾਂ ਨੇ ਇਹ ਕੀ ਕੀਤਾ।
ਹੱਥ ਬੰਦ ਬੋਲਿਓ ਤਿਸ ਕਾਲਾ, ਇਸ ਕੋ ਪਯੋ ਨ ਗੋਤ ਕਨਾਲਾ।
ਹੱਥ ਜੋੜ ਕੇ ਰਾਮ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜੋ ਸਹਿਬ ਦੇਵੀ ਹੈ ਇਹਦਾ ਗੋਤ ਕੁਨਾਲਾ ਨਹੀਂ ਹੋਇਆ, ਭਾਵ ਕੇ ਸੱਚੇ ਪਾਤਸ਼ਾਹ ਜੀ ਇਹਦਾ ਤੁਹਾਡੇ ਨਾਲ ਵਿਆਹ ਨਹੀਂ ਹੋਇਆ।
ਗੁਰੂ ਅੰਗ ਸੰਗ ਨਹੀਂ ਤਨ ਲਾਗਾ, ਇਮ ਵਿਚਾਰ ਕਰ ਥਾਰ ਸੋ ਤਿਆਗਾ।
ਰਾਮ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ, ਸਹਿਬ ਦੇਵੀ ਦਾ ਤੁਹਾਡੇ ਨਾਲ ਆਨੰਦ ਨਹੀਂ ਹੋਇਆ, ਤੁਹਾਡੇ ਨਾਲ ਵਿਆਹ ਨਹੀਂ ਹੋਇਆ, ਸੱਚੇ ਪਾਤਸ਼ਾਹ ਜੀ ਤੁਹਾਡੇ ਅੰਗਾਂ ਸੰਗਾਂ ਦੇ ਨਾਲ ਇਹਦਾ ਸਰੀਰ ਨਹੀਂ ਲੱਗਾ, ਇਸ ਕਰਕੇ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਵਿਚਾਰ ਕਰਕੇ ਇਹਦੇ ਥਾਲੇ ਨੂੰ ਤਿਆਗ ਦਿੱਤਾ, ਇਹਨੂੰ ਸੀਤ ਪ੍ਰਸਾਦ ਮੰਨ ਕੇ ਘਰ ਦੀਆਂ ਔਰਤਾਂ ਨੇ ਨਹੀਂ ਛਕਿਆ। ਰਾਮ ਸਿੰਘ ਨੇ ਐਸਾ ਜਵਾਬ ਦਿੱਤਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੋਈ ਬਚਨ ਨਾ ਕੀਤਾ, ਚੁੱਪ ਹੀ ਕਰੀ ਰਹੇ। ਦਿਆਲ ਦਾਸ ਸੁਣ ਪ੍ਰਭੂ ਆਗ ਵਨੂ, ਪੂਰਵ ਮਾਨਿਓ ਬਾਕ ਨਾ ਜਮਨੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਨੇ ਚਿਰ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਦਿਆਲ ਦਾਸ ਪਹੁੰਚਿਆ ਹੈ, ਪੂਰਵ ਮਾਨਿਓ ਬਾਕ ਨਾ ਜਮਨੂ, ਜਿਨ੍ਹੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਪਹਿਲਾਂ ਨਹੀਂ ਸੀ ਮੰਨਿਆ। ਸਤਿਗੁਰਾਂ ਨੇ ਆਖਿਆ ਸੀ ਦਿਆਲ ਦਾਸ ਅੰਮ੍ਰਿਤ ਛਕ ਕੇ ਦਿਆਲ ਸਿੰਘ ਬਣ ਜਾ, ਪਰ ਉਹਨੇ ਮਨਾ ਕੀਤਾ ਸੀ। ਉਹ ਜੋ ਦਿਆਲ ਦਾਸ ਹੈ ਇਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚਿਆ।
ਪੁੱਛੋ ਤੇ ਸੋ ਚੱਲ ਕਰ ਆਇਓ, ਚਰਨ ਸਰੋਜਨ ਸੀਸ ਨਿਵਾਇਓ।
ਪੁੱਛੋ ਪਿੰਡ ਦਾ ਰਹਿਣ ਵਾਲਾ ਸੀ ਦਿਆਲ ਦਾਸ, ਆਪਣੇ ਪਿੰਡ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚਿਆ, ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਿਰ ਨਿਵਾਇਆ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਦਿਆਲ ਦਾਸ ਦੀ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ,
ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।